ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਇਸ ਪਾਵਨ ਪਵਿੱਤਰ ਅਸਥਾਨਾਂ 'ਤੇ ਇਕੱਤਰ ਹੋਏ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਵ ਰੇ ਕਾਇਨਾਤ ਕੁੱਲ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਬਾਨ ਹੋ ਕਰਕੇ ਸੁੰਦਰ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਅੱਜ ਦੇ ਇਸ ਪਾਵਨ ਗੁਰਬਾਣੀ ਜੀ ਦੇ ਸ੍ਰੀ ਮੁੱਖ ਵਾਕ ਦੁਆਰਾ ਜੋ ਉਪਦੇਸ਼ਾਂ ਦੀ ਸਾਨੂੰ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਆਓ ਕੁਝ ਕੁ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਕਰੋ ਇਕਾਗਰ। ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ।
ਬੈਰਾੜੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 719 ਅਤੇ 20 ਅੰਗ ਦੇ ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਅਵਸਥਾ ਦਾ ਜ਼ਿਕਰ ਹੈ। ਉਹਨਾਂ ਦੀ ਐਸੀ ਉੱਚੀ ਅਤੇ ਸੁੱਚੀ ਅਵਸਥਾ ਬਣਾਉਣ ਵਾਲੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਉਸ ਦੇ ਗੁਣਾਂ ਨੂੰ ਗਾਉਣ ਦੀ ਸਤਿਗੁਰਾਂ ਨੇ ਆਗਿਆ ਕੀਤੀ ਹੈ। ਸਾਨੂੰ ਸਿੱਖਿਆ ਬਖਸ਼ੀ ਹੈ ਕਿ ਇਹ ਜੀਵ ਦੇਖ ਇੱਕ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਲੇ ਉਸ ਦੇ ਸੇਵਕ ਉਹ ਕਿਵੇਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ, ਗੁਣਾਂ ਨੂੰ ਗਾਉਣ ਦੇ ਸਦਕਾ ਕਿੰਨੀ ਉੱਚੀ ਅਵਸਥਾ 'ਤੇ ਪਹੁੰਚ ਜਾਂਦੇ, ਹਰ ਕਾ ਸੇਵਕ ਹਰ ਹੀ ਜਿਹਾ ਉਹ ਬਣ ਜਾਂਦੇ ਨੇ। ਸੋ ਇਸ ਲਈ ਤੂੰ ਵੀ ਮਨਾ ਉਸ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ। ਸੋ ਆਰੰਭ ਵਾਲੀ ਪੰਗਤੀ ਅੰਦਰ ਸਤਿਗੁਰਾਂ ਦੇ ਪਾਵਨ ਬਚਨ ਹਨ।
ਹਰ ਜਨ ਰਾਮ ਨਾਮ ਗੁਣ ਗਾਵੇ।
ਸਤਿਗੁਰੂ ਪਾਤਸ਼ਾਹ ਜੀ ਰਹਿਮਤ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰ ਰਹੇ ਨੇ, ਹਰ ਜਨ ਰਾਮ ਨਾਮ ਗੁਣ ਗਾਵੇ। ਦੁਨੀਆਂ ਦੇ ਅੰਦਰ ਜੇ ਵੇਖਣਾ ਕਰੀਏ, ਜਨ ਦਾ ਅਰਥ ਹੁੰਦਾ ਦਾਸ ਸੇਵਕ। ਕੋਈ ਕਿਸੇ ਦੇਵੀ ਦਾ ਸੇਵਕ ਹੋ ਸਕਦਾ, ਕੋਈ ਕਿਸੇ ਪੀਰਾਂ ਪੈਗੰਬਰਾਂ ਔਲੀਏ ਅਵਤਾਰਾਂ ਦਾ ਸੇਵਕ ਹੋ ਸਕਦਾ, ਕੋਈ ਕਿਸੇ ਦੇਹਧਾਰੀ ਮਨੁੱਖ ਦਾ ਉਪਾਸਕ ਸੇਵਕ ਹੋ ਸਕਦਾ ਹੈ। ਇਹਨਾਂ ਸਾਰੇ ਸੇਵਕਾਂ ਨੂੰ ਛੱਡ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਜਨ। ਜਿਹੜਾ ਇੱਕ ਹਰੀ ਪਰਮਾਤਮਾ ਹਰ ਹਰਾਂਤੀ ਪਾਪਾਨੀ ਦੁਸ਼ਟ ਚਿੱਤ ਅਪੀ ਸਿਮਰਤ, ਖੋਟੇ ਮਨ ਦੇ ਨਾਲ ਵੀ ਕੋਈ ਉਸ ਮਾਲਕ ਪਰਮਾਤਮਾ ਨੂੰ ਯਾਦ ਕਰ ਲਵੇ, ਉਹਦੇ ਵੀ ਪਾਪਾਂ ਦਾ ਹਾਰਕ ਜਿਹੜਾ ਪਰਮਾਤਮਾ ਵਾਹਿਗੁਰੂ ਹਰੀ ਹੈ ਉਹਦਾ ਜਨ ਤੇ ਭਾਈ ਸੰਸਾਰ ਅੰਦਰ ਜਨ ਨਾਨਕ ਕੋਟਨ ਮੈਂ ਕਉ ਨਾਰਾਇਣ ਜਿਹ ਚੀਤ। ਬੜੇ ਦੇਵੀਆਂ ਦੇ ਭਗਤ ਬਹੁਤ ਸਾਰੇ ਪੀਰਾਂ ਪੈਗੰਬਰਾਂ ਦੇ ਭਗਤ ਹੋ ਸਕਦੇ ਨੇ ਹਨ ਦੁਨੀਆਂ ਵਿੱਚ, ਪਰੰਤੂ ਪਰਮਾਤਮਾ ਵਾਹਿਗੁਰੂ ਦਾ ਭਗਤ ਕੋਈ ਵਿਰਲਾ ਹੀ ਹੈ। ਜਾਂ ਇਉਂ ਕਹਿ ਦੇਈਏ ਕਿ ਮਾਇਆ ਦੇ ਇਹ ਭਗਤ ਨੇ ਦੁਨੀਆਂ ਵਿੱਚ ਬਹੁਤਾਤ ਵਿੱਚ, ਕਿਉਂਕਿ ਮਾਇਆ ਬਹੁਤ ਰੂਪਾਂ ਦੇ ਅੰਦਰ ਵਰਤਦੀ ਹੈ। ਜੇਤੇ ਜੀ ਤੇਤੇ ਡਹਿਕਾਈ, ਸਾਰੇ ਹੀ ਇਸ ਮਾਇਆ ਨੇ ਜੀਵ ਡਾਵਾਂ ਡੋਲ ਕੀਤੇ ਹੋਏ ਨੇ। ਪਰੰਤੂ ਜਿਹੜਾ ਰਾਜਗੁਣ ਤਮ ਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ, ਤਿੰਨਾਂ ਗੁਣਾਂ ਤੋਂ ਅਤੀਤ ਉੱਪਰ ਹੈ ਪਰਮਾਤਮਾ। ਉਸ ਵਾਹਿਗੁਰੂ ਦਾ ਜਿਹੜਾ ਭਗਤ ਸੰਸਾਰ ਦੇ ਅੰਦਰ ਕੋਈ ਵਿਰਲਾ ਹੈ, ਉਸ ਹਰੀ ਦਾ ਜਿਹੜਾ ਜਨ ਹੈ ਉਸ ਦੇ ਲਈ ਕਬੀਰ ਸਾਹਿਬ ਜੀਆਂ ਨੇ ਬੜੀ ਸੁੰਦਰ ਆਪਣੇ ਬਚਨਾਂ ਦੇ ਦੁਆਰਾ ਉਸ ਜਨ ਦੀ ਵਿਆਖਿਆ ਕੀਤੀ ਹੈ। ਕਬੀਰ ਰੋੜਾ ਹੋਏ ਰਹੁ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਤੇਰਾ ਦਾਸ ਹੋਏ ਤਾਹੇ ਮਿਲੇ ਭਗਵਾਨ, ਰੋੜਾ ਹੁਆ ਤੋ ਕਿਆ ਭਇਆ ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇਹੇ, ਕਬੀਰ ਖੇਹੇ ਹੋਈ ਤੋ ਕਿਆ ਭਇਆ ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਐ ਜਿਉਂ ਪਾਨੀ ਸਰਬੰਗ, ਕਬੀਰ ਪਾਨੀ ਹੁਆ ਤੋ ਕਿਆ ਭਇਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਰੋੜੇ ਵਰਗਾ ਵੀ ਜੀਵਨ ਹੋ ਗਿਆ ਅਤੇ ਕਾਹਦਾ ਜੀਵਨ, ਜਿਹੜਾ ਰਸਤੇ ਵਿੱਚ ਪਿਆ ਰੋੜਾ ਦੂਸਰਿਆਂ ਨੂੰ ਚੋਟ ਪਹੁੰਚਾਉਂਦਾ ਦੁੱਖ ਦਿੰਦਾ ਹੈ। ਰਸਤੇ ਦੇ ਅੰਦਰ ਪਿਆ ਹੋਇਆ ਜੇ ਰੋੜਾ ਦੁੱਖ ਦਿੰਦਾ, ਉਹਦੇ ਵਰਗਾ ਵੀ ਦਾਸ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੈ। ਫਿਰ ਭਗਤ ਸਾਹਿਬ ਜੀ ਕਹਿੰਦੇ ਖੇ ਮਿੱਟੀ ਵਰਗਾ ਜੀਵਨ ਹੋਵੇ, ਪਰੰਤੂ ਮਿੱਟੀ ਵੀ ਉੱਡ ਕੇ ਵਸਤਰਾਂ ਨੂੰ ਮੈਲੇ ਕਰ ਦਿੰਦੀ, ਨੇਤਰਾਂ ਵਿੱਚ ਪੈਂਦੀ, ਮਨੁੱਖ ਨੂੰ ਦਿਸਣਾ ਬੰਦ ਹੋ ਜਾਂਦਾ, ਐਸਾ ਵੀ ਜਿਹੜਾ ਦਾਸ ਮਿੱਟੀ ਵਰਗੇ ਜੀਵਨ ਵਾਲਾ ਵੀ ਪ੍ਰਵਾਨ ਨਹੀਂ ਹੈ। ਫਿਰ ਅਗਲਾ ਪ੍ਰਮਾਣ ਭਗਤ ਜੀਆਂ ਨੇ ਪਾਣੀ ਦਾ ਦੇ ਦਿੱਤਾ ਕਿ ਪਾਣੀ ਵਰਗਾ ਹੋਵੇ, ਪਾਣੀ ਜਿਹੜਾ ਠੰਡੀ ਰੁੱਤ ਵਿੱਚ ਸੀਤਲ ਹੋ ਜਾਂਦਾ, ਗਰਮੀਆਂ ਦੇ ਸਮੇਂ ਅੱਗ ਦੇ ਵਾਂਗ ਉਸ ਵਿੱਚ ਸਾੜਨ ਦੀ ਸ਼ਕਤੀ ਆ ਜਾਂਦੀ, ਸੀਰਾ ਤਾਤਾ ਹੋਏ, ਪਰੰਤੂ ਜਿਹੜਾ ਰੱਬ ਦਾ ਪਿਆਰਾ ਉਹ ਐਸਾ ਵੀ ਨਹੀਂ ਚਾਹੀਦਾ, ਨਾ ਪਾਣੀ ਵਰਗਾ ਹੋਵੇ, ਨਾ ਮਿੱਟੀ ਵਰਗਾ ਅਤੇ ਨਾ ਰੋੜੇ ਵਰਗਾ ਜੀਵਨ ਹੋਵੇ। ਕੀ ਨਵੇੜਾ ਕਰ ਦਿੱਤਾ, ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਜਿਹੋ ਜਿਹਾ ਪਰਮਾਤਮਾ ਵਾਹਿਗੁਰੂ ਆਪ ਹੈ, ਤ੍ਰਈ ਕਾਲ ਅਵਾਦ ਅਤਵੰਗ ਸਤਤਵੰਗ ਹੈ, ਉਸ ਤਰ੍ਹਾਂ ਦਾ ਹੀ ਪਰਮਾਤਮਾ ਦਾ ਸੇਵਕ ਹੋਵੇ। ਉਹ ਹੁਣ ਸੇਵਕ ਬਣਨ ਵਾਸਤੇ ਕਰਨਾ ਕੀ ਪਵੇਗਾ, ਰਾਮ ਨਾਮ ਗੁਣ ਗਾਵੇ। ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਗੁਰੂ ਦਾ ਪਿਆਰਾ ਗਾਉਣਾ ਸ਼ੁਰੂ ਕਰ ਦੇਵੇ, ਕੀਰਤਨ ਵਿੱਚ ਪਾ ਕੇ ਗਾਵੇ। ਇਕੱਲਿਆਂ ਬੈਠ ਕੇ ਜਿਹੜਾ ਸਿਮਰਨ ਕਰਨਾ, ਭਜਨ ਬੰਦਗੀ, ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ, ਇਹਦੇ ਨਾਲ ਉੱਚਾ ਜੀਵਨ ਪ੍ਰਾਪਤ ਹੋਵੇਗਾ। ਜਦੋਂ ਕੋਈ ਗੁਣਾਂ ਨੂੰ ਗਾਉਂਦਾ ਅਤੇ ਜਿਸ ਦੇ ਗੁਣ ਗਾਵੇਗਾ ਉਹਦਾ ਇੱਕ ਦਿਨ ਜਿਹੜਾ ਰੂਪ ਪ੍ਰਾਪਤ ਹੋ ਜਾਵੇਗਾ। ਜਿਸ ਨੂੰ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਅਤੇ ਪਰਮਾਤਾ ਪਰਮਾਨ ਪਰਮੇਹ ਵੀ ਕਹਿੰਦੇ ਨੇ, ਧਿਆਤਾ ਜਿਹੜਾ ਹੈ ਧਿਆਉਣ ਵਾਲਾ, ਅਤੇ ਧੇ ਜਿਹੜੀ ਸਾਹਮਣੇ ਵਸਤੂ ਪਈ ਹੈ, ਅਤੇ ਵਿਚਾਲੇ ਜਿਹੜੀ ਨਜ਼ਰ ਕੰਮ ਕਰਦੀ ਉਹਨੂੰ ਧਿਆਨ ਕਹਿ ਦਿੱਤਾ। ਜਦੋਂ ਹਰੀ ਦਾ ਪਿਆਰਾ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਉੱਥੇ ਧਿਆਤਾ ਪੁਣਾ ਵੀ ਖਤਮ ਹੋ ਜਾਂਦਾ ਅਤੇ ਧਿਆਨ ਵੀ ਵਿੱਚੋਂ ਜਿਹੜਾ ਹੈ ਸਮਾਪਤ ਹੋ ਕੇ ਇੱਕ ਧੇ ਦਾ ਰੂਪ ਹੀ ਹੋ ਜਾਂਦਾ ਹੈ। ਉਸ ਪਿਆਰੇ ਦੇ ਬਾਰੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਬਚਨ ਕਹੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਸਤਿਗੁਰੂ ਪਾਤਸ਼ਾਹ ਨੇ ਉਸੇ ਪਿਆਰੇ ਦੀ ਹੀ ਇਹ ਵਿਆਖਿਆ ਕੀਤੀ, ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਉਸ ਪਿਆਰੇ ਦੇ ਬਾਰੇ ਹੀ ਇਹ ਸ਼ਬਦ ਕਹੇ ਨੇ ਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੈ ਪਾਸ। ਐਸਾ ਜਿਹੜਾ ਉਹ ਬੰਦਗੀ ਕਰਨ ਵਾਲਾ ਗੁਰੂ ਦਾ ਪਿਆਰਾ ਹੈ, ਉਹ ਪਰਮਾਤਮਾ ਰਮੇ ਹੋਏ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਵਿਦਵਾਨਾਂ ਨੇ ਗੁਣ ਸ਼ਬਦ ਦੇ ਵੀ ਦੋ ਅਰਥ ਕੀਤੇ ਨੇ। ਇੱਕ ਤਾਂ ਹੁੰਦਾ ਕਿ ਸਾਡੇ ਅੰਦਰ ਕਿਸੇ ਮਨੁੱਖ ਵਿੱਚ ਕੋਈ ਦੋ ਗੁਣ ਨੇ, ਬਾਕੀ ਔਗਣ ਭਰੇ ਨੇ। ਕਿਸੇ ਵਿੱਚ ਪੰਜ ਦਸ ਕੋਈ ਪੰਜਾਹ ਸੌ ਗੁਣ ਰੱਖੇ ਨੇ ਜਿਹੜੀਆਂ ਸਾਡੇ ਅੰਦਰ ਖੂਬੀਆਂ ਨੇ, ਇਹਨੂੰ ਗੁਣ ਕਹਿੰਦੇ ਨੇ। ਉੱਧਰ ਪਰਮਾਤਮਾ ਵਾਹਿਗੁਰੂ ਦੇ ਗੁਣ ਕਿਹੜੇ ਨੇ, ਜਦੋਂ ਮੂਲ ਮੰਤਰ ਦਾ ਕੋਈ ਅਭਿਆਸ ਕਰਦਾ ਉੱਥੇ ਫਿਰ ਗੁਣਾਂ ਦਾ ਪਤਾ ਚੱਲਦਾ ਕਿ ਇੱਕ ਓਅੰਕਾਰ ਪਰਮਾਤਮਾ ਕਿੰਨੇ ਗੁਣਾਂ ਵਾਲਾ, ਉਹ ਸੱਤ ਨਾਸ ਤੋਂ ਰਹਿਤ ਹੈ। ਨਾਮ ਉਹ ਪ੍ਰਸਿੱਧ ਹੈ ਸਾਰੀ ਜਗ੍ਹਾ 'ਤੇ, ਕਰਤਾ ਸਾਰਿਆਂ ਨੂੰ ਬਣਾਉਣ ਵਾਲਾ ਹੈ, ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ ਅਤੇ ਨਿਰਭਉ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਕਾਲ ਉਹਦੀ ਮੂਰਤੀ ਹੈ, ਮੌਤ ਤੋਂ ਰਹਿਤ ਹੈ। ਇਹ ਪਰਮਾਤਮਾ ਦੇ ਗੁਣ ਨੇ। ਐਸੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਹਰੀ ਪਰਮਾਤਮਾ ਦਾ ਪਿਆਰਾ ਗਾਉਂਦਾ ਹੈ। ਗਾਉਂਦਾ ਹੋਇਆ ਇਹ ਸਾਰੇ ਗੁਣਾਂ ਦਾ ਧਾਰਨੀ ਹੋ ਕੇ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਦੂਜਾ ਜਿਹੜਾ ਅਰਥ ਗੁਣ ਦਾ ਹੈ, ਉਹ ਅਸੀਂ ਕਹਿ ਦਿੰਦੇ ਕਿ ਫਲਾਨੇ ਬੰਦੇ ਨੇ ਮੇਰੇ ਉੱਪਰ ਫਲਾਨੇ ਸਮੇਂ ਆਹ ਗੁਣ ਕੀਤਾ ਸੀ, ਉੱਥੇ ਗੁਣ ਦਾ ਅਰਥ ਬਣ ਜਾਂਦਾ ਪਰਉਪਕਾਰ। ਹੁਣ ਵਾਹਿਗੁਰੂ ਪਰਮਾਤਮਾ ਦੇ ਸਾਡੇ ਉੱਪਰ ਕਿੰਨੇ ਪਰਉਪਕਾਰ ਕੀਤੇ ਹੋਏ ਨੇ, ਜਿਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਪਰਮਾਤਮਾ ਵਾਹਿਗੁਰੂ ਦੇ ਪਰਉਪਕਾਰਾਂ ਨੂੰ, ਉਹਦੇ ਗੁਣਾਂ ਨੂੰ ਇੱਕ ਜਵਾਨ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਹ ਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਉਸ ਮਾਲਕ ਦੇ ਜਿਹੜੇ ਗੁਣ ਪਰਉਪਕਾਰ ਨੇ, ਇਹ ਵੀ ਹਰੀ ਪਰਮਾਤਮਾ ਦਾ ਪਿਆਰਾ ਗਾਉਂਦਾ। ਆਪਣੇ ਵਰਗਾ ਤਾਂ ਬੰਦਾ ਕਹਿ ਦਿੰਦਾ ਮੈਨੂੰ ਰੱਬ ਨੇ ਦਿੱਤਾ ਹੀ ਕੀ ਹੈ, ਗੁਆਂਢੀ ਨੂੰ ਸਭ ਕੁਝ ਦੇ ਦਿੱਤਾ, ਫਲਾਨੇ ਨੂੰ ਮਿਲ ਗਿਆ, ਮੈਨੂੰ ਨਹੀਂ ਦਿੱਤਾ। ਪਰੰਤੂ ਜਿਹੜਾ ਉਹਦਾ ਸੇਵਕ ਹੋ ਗਿਆ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਉਹ ਕਹਿੰਦਾ ਮਾਲਕ ਮੈਨੂੰ ਜਵਾਨਾਂ ਹੀ ਇੰਨੀਆਂ ਦੇ ਦੇ, ਮੈਂ ਤੇਰੇ ਗੁਣਾਂ ਪਰਉਪਕਾਰਾਂ ਦਾ ਬਿਆਨ ਕਰ ਸਕਾਂ। ਮਾਲਕ ਦੇ ਉੱਪਰ ਭਾਵਨਾ ਰੱਖਣ ਵਾਲਾ ਜਿਹੜਾ ਹਰੀ ਦਾ ਜਨ ਪਿਆਰਾ ਹੈ ਭਾਈ, ਉਹ ਰਾਮ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ, ਉਹਦੇ ਗੁਣਾਂ ਨੂੰ ਗਾਵੇ ਗਾਉਂਦਾ ਹੈ। ਇੱਥੇ ਇਸ ਪ੍ਰਕਾਰ ਜਿਹੜਾ ਰਾਮ ਨਾਮ ਗੁਣ ਗਾਵੇ, ਇੱਕ ਤਾਂ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਹੈ ਇਕੱਲਿਆਂ ਬੈਠ ਕੇ ਸਿਮਰਨ ਕਰਨਾ, ਅਤੇ ਇੱਕ ਜਿਹੜਾ ਹੈ ਕੀਰਤਨ ਵਿੱਚ ਪਾ ਕੇ ਸੰਗਤ ਵਿੱਚ ਮਿਲ ਕਰਕੇ ਉਹਨੂੰ ਗਾਉਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਰੱਬ ਦਾ ਪਿਆਰਾ ਜੇ ਕਿਤੇ ਇਕੱਲਿਆਂ ਬੈਠਾ, ਉੱਥੇ ਵੀ ਬੈਠ ਕੇ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਸਿਮਰਨ ਦੇ ਦੁਆਰਾ ਗਾਉਂਦਾ ਹੈ। ਜਦੋਂ ਕਿਤੇ ਆਪ ਜੈਸੀਆਂ ਗੁਰੂ ਸੰਗਤਾਂ ਦੇ ਵਿੱਚ ਉਹ ਰੱਬ ਦਾ ਪਿਆਰਾ ਜੁੜਿਆ, ਉੱਥੇ ਕੀਰਤਨ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਪਾ ਕੇ ਗਾਉਂਦਾ ਹੈ। ਇਸ ਲਈ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਜਨਦਾਸ ਹੈ, ਵਾਹਿਗੁਰੂ ਦਾ ਪਿਆਰਾ ਭਗਤ ਹੈ, ਉਹ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ, ਉਸ ਦੇ ਗੁਣਾਂ ਨੂੰ ਗਾਉਂਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ,
ਜੇ ਭਾਈ ਕੋਈ ਐਸੇ ਹਰੀ ਪਰਮਾਤਮਾ ਦੇ ਪਿਆਰੇ ਦੀ, ਉਸ ਦੇ ਭਗਤ ਦੀ, ਉਹਦੇ ਸੇਵਕ ਦੀ ਕੋਈ ਨਿੰਦਿਆ ਕਰੇ। ਨਿੰਦਿਆ ਕਿਸ ਨੂੰ ਕਹਿੰਦੇ ਨੇ? ਕਿਸੇ ਮਨੁੱਖ ਦੇ ਅੰਦਰ ਬਹੁਤ ਸਾਰੇ ਗੁਣ ਹੋਣੇ, ਉਹਦੇ ਗੁਣਾਂ ਨੂੰ ਔਗਣ ਬਣਾ ਕੇ ਲੋਕਾਂ ਦੇ ਸਾਹਮਣੇ ਭੰਡੀ ਕਰਨ ਵਾਸਤੇ ਸਾਹਮਣੇ ਰੱਖ ਦੇਣਾ, ਲੋਕਾਂ ਵਿੱਚ ਉਹਦਾ ਜਿਹੜਾ ਬੁਰਾ ਪ੍ਰਚਾਰ ਕਰਨਾ ਸ਼ੁਰੂ ਕਰ ਦੇਣਾ, ਅਤੇ ਇਹ ਹੁੰਦੀ ਹੈ ਨਿੰਦਿਆ। ਕਿਸੇ ਮਨੁੱਖ ਅੰਦਰ ਜਿਹੜੇ ਗੁਣ ਨੇ ਉਹਦੇ ਗੁਣਾਂ ਦਾ ਲੋਕਾਂ ਸਾਹਮਣੇ ਕਹਿ ਦੇਣਾ, ਜਿਹੜੇ ਉਹਦੇ ਅੰਦਰ ਔਗਣ ਨੇ ਉਹਦੇ ਔਗਣਾਂ ਦਾ ਬਿਆਨ ਕਰ ਦੇਣਾ, ਇਹ ਨਿੰਦਿਆ ਨਹੀਂ। ਇਉਂ ਸਮਝ ਲਈਏ ਕਿ ਗਊ ਨੂੰ ਖੋਤਾ ਕਹਿ ਦੇਣਾ, ਖੋਤੇ ਨੂੰ ਗਊ ਕਹਿ ਦੇਣਾ, ਇਹ ਨਿੰਦਿਆ ਹੈ, ਅਤੇ ਜਿਹੜਾ ਖੋਤੇ ਨੂੰ ਖੋਤਾ ਅਤੇ ਗਊ ਨੂੰ ਗਊ ਕਹਿ ਦੇਣਾ, ਇਹ ਨਿੰਦਿਆ ਨਹੀਂ, ਇਹ ਸੱਚ ਹੈ। ਨਿੰਦਿਆ ਝੂਠੀ ਹੁੰਦੀ ਅਣਹੋਏ ਕਿਸੇ 'ਤੇ ਜਿਹੜੇ ਔਗਣ ਦੋਸ਼ ਆਰੋਪ ਕਰਕੇ ਉਹਦੀ ਭੰਡੀ ਕਰ ਦੇਣੀ, ਇਹ ਨਿੰਦਿਆ। ਨਿੰਦਿਆ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਚੰਨ। ਕਿਸੇ ਦੀ ਵੀ ਭਾਈ ਨਿੰਦਿਆ ਜਿਹੜੀ ਭਲੀ ਚੰਗੀ ਨਹੀਂ ਹੈ। ਅਸੀਂ ਤਾਂ ਉਹਨਾਂ ਰੱਬ ਦੇ ਪਿਆਰੇ ਗੁਰਸਿੱਖ ਪਿਆਰਿਆਂ ਦੀ ਨਿੰਦਿਆ ਕਰਦੇ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਰੱਬ ਦੇ ਪਿਆਰੇ ਦੀ, ਜੇ ਭਾਈ ਕੋਈ ਨਿੰਦਕ ਬੰਦਾ ਨਿੰਦਿਆ ਵੀ ਕਰੇ,
ਆਪਣਾ ਗੁਣ ਨਾ ਗਵਾਵੇ।
ਇੱਥੇ ਜਿਹੜਾ ਗੁਣ ਸ਼ਬਦ ਆਇਆ, ਗੁਣ ਦਾ ਅਰਥ ਹੈ ਸੁਭਾਅ। ਜਥਾ ਪ੍ਰਕਰਨੰ ਤਥਾ ਅਰਥੰ, ਜਿਸ ਤਰ੍ਹਾਂ ਦਾ ਪ੍ਰਕਰਨ ਹੁੰਦਾ ਉਸ ਦੇ ਅਨੁਸਾਰ ਹੀ ਸ਼ਬਦ ਦੇ ਅਰਥ ਬਣਦੇ ਨੇ। ਜੇ ਕੋਈ ਐਸਾ ਨਿੰਦਕ ਬੰਦਾ ਪਰਮਾਤਮਾ ਦੇ ਪਿਆਰੇ ਦੀ ਕੋਈ ਨਿੰਦਿਆ ਕਰਦਾ, ਉਹ ਆਪਣੀ ਨਿੰਦਿਆ ਨੂੰ ਸੁਣ ਕੇ ਘਬਰਾਉਂਦਾ ਨਹੀਂ ਹੈ। ਆਪਣਾ ਗੁਣ ਨਾ ਗਵਾਵੇ, ਆਪਣਾ ਜਿਹੜਾ ਗੁਣ ਹੈ ਸਿਮਰਨ ਕਰਨਾ, ਭਜਨ ਬੰਦਗੀ ਕਰਨੀ, ਸੇਵਾ ਕਰਨੀ, ਪਰਮਾਤਮਾ ਵਾਹਿਗੁਰੂ ਦੇ ਦਿੱਤੇ ਹੋਏ ਜਿਹੜੇ ਜੀਵਨ ਵਿੱਚ ਕੋਈ ਪਰਉਪਕਾਰ ਕਰਨੇ, ਇਹ ਕਦੇ ਆਪਣਾ ਗੁਣ ਉਹ ਸੁਭਾਅ ਨਹੀਂ ਗਵਾਵੇਗਾ। ਉਹ ਆਪਣੀ ਨਿੰਦਿਆ ਨੂੰ ਸੁਣ ਕੇ ਘਬਰਾਉਂਦਾ ਨਹੀਂ ਹੈ। ਜਿਵੇਂ ਸਾਡੀ ਕੋਈ ਨਿੰਦਿਆ ਕਰੇ, ਅਸੀਂ ਤਾਂ ਉਸ ਦੇ ਗਲ ਪੈਣ ਤੱਕ ਚਲੇ ਜਾਂਦੇ, ਕਿਉਂਕਿ ਸਾਡੇ ਅੰਦਰ ਸਿਮਰਨ ਦੇ ਸਦਕਾ ਸਹਾਰਨ ਸ਼ਕਤੀ ਨਹੀਂ ਬਣੀ ਹੈ, ਅੰਦਰ ਅਡੋਲਤਾ ਨਹੀਂ ਬਣੀ ਹੈ। ਇਸ ਕਰਕੇ ਬੰਦਾ ਕਦੇ ਆਪਣੀ ਨਿੰਦਿਆ ਨੂੰ ਸੁਣ ਕਰਕੇ ਉਹ ਦੂਸਰੇ ਦੇ ਗਲ ਪੈਣ ਤੋਂ ਗੁਰੇਜ਼ ਨਹੀਂ ਕਰਦਾ। ਸਤਿਗੁਰੂ ਦੇ ਜਿਹੜੇ ਪਿਆਰੇ ਨੇ, ਪਰਮਾਤਮਾ ਦੇ ਭਗਤ ਨੇ, ਸਿਮਰਨ ਭਜਨ ਬੰਦਗੀ ਕਰਕੇ ਅਡੋਲ ਹਿਰਦੇ ਜਿਨ੍ਹਾਂ ਦੇ ਬਣ ਚੁੱਕੇ ਨੇ, ਉਹਨਾਂ ਦੀ ਜੇਕਰ ਭਾਈ ਕੋਈ ਨਿੰਦਿਆ ਵੀ ਕਰੇ, ਉਹ ਆਪਣਾ ਪਰਉਪਕਾਰ ਕਰਨ ਦਾ ਗੁਣ ਸੁਭਾਅ ਨਹੀਂ ਛੱਡਦੇ। ਐਸਾ ਇੱਕ ਜਿਹੜਾ ਪ੍ਰਸੰਗ ਮਿਲਦਾ ਕਿ ਇੱਕ ਨਾਮ ਦੀ ਕਮਾਈ ਕਰਨ ਵਾਲਾ ਸੰਤ ਭਗਤ ਗੁਰਸਿੱਖ ਤੁਰਿਆ ਜਾ ਰਿਹਾ ਅਤੇ ਨਾਲ ਉਸ ਦੇ ਦੋ ਚਾਰ ਜਿਹੜੇ ਨੇ ਭਾਵਨਾ ਵਾਲੇ ਸੇਵਕ ਜਾ ਰਹੇ ਨੇ। ਅੱਗੇ ਜਾ ਕਰਕੇ ਇੱਕ ਚਿੱਕੜ ਦੇ ਵਿੱਚ ਇੱਕ ਬਿੱਛੂ ਹੈ, ਉਹ ਬਾਹਰ ਨਿਕਲਣ ਦਾ ਯਤਨ ਕਰਦਾ, ਫਿਰ ਚਿੱਕੜ ਵਿੱਚ ਡਿੱਗ ਪੈਂਦਾ। ਰੱਬ ਦਾ ਪਿਆਰਾ ਜਿਹਨੇ ਸਾਰਿਆਂ ਵਿੱਚ ਇੱਕ ਆਤਮਾ ਸਰੂਪ ਨੂੰ ਤੱਕਿਆ, ਉਹਨੇ ਚਿੱਕੜ ਵਿੱਚ ਹੱਥ ਪਾ ਲਿਆ। ਜਦੋਂ ਉਹ ਚਿੱਕੜ ਦੇ ਵਿੱਚੋਂ ਬਿੱਛੂ ਨੂੰ ਬਾਹਰ ਕੱਢਣ ਲੱਗਿਆ ਅਤੇ ਬਿੱਛੂ ਨੇ ਡੰਗ ਮਾਰਿਆ, ਉਹਨਾਂ ਹੱਥ ਬਾਹਰ ਕੱਢਿਆ ਅਤੇ ਬਿੱਛੂ ਫਿਰ ਵਿੱਚ ਡਿੱਗ ਪਿਆ। ਦੁਬਾਰੇ ਫਿਰ ਹੱਥ ਵਿੱਚ ਪਾਇਆ, ਉਹਨੇ ਫਿਰ ਡੰਗ ਮਾਰਿਆ ਅਤੇ ਫਿਰ ਵਿੱਚ ਡਿੱਗ ਪਿਆ। ਜਦੋਂ ਪੰਜ ਚਾਰ ਵਾਰੀ ਇਸੇ ਤਰ੍ਹਾਂ ਹੋਇਆ ਅਤੇ ਸੇਵਕ ਕਹਿਣ ਲੱਗੇ ਕਿ ਇਹ ਮਹਾਂਪੁਰਖੋ, ਤੁਸੀਂ ਇਹ ਕੀ ਕਰੀ ਜਾਂਦੇ ਹੋ? ਇਹ ਜੀਵ ਤੋਂ ਤੁਸਾਂ ਨੇ ਕੀ ਲੈਣਾ ਹੈ? ਚਿੱਕੜ ਦੇ ਵਿੱਚ ਪਿਆ, ਗੰਦਗੀ ਵਿੱਚ ਹੱਥ ਆਪਣਾ ਜਿਹੜਾ ਲਬੇੜ ਲਿਆ, ਤੁਹਾਨੂੰ ਕੀ ਮਿਲੇਗਾ? ਸਤਿਪੁਰਖ ਸਿਮਰਨ ਕਰਨ ਵਾਲਾ ਕਹਿਣ ਲੱਗਿਆ, ਉਹ ਪਿਆਰਿਓ, ਸਾਨੂੰ ਤਾਂ ਮਾਲਕ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ, ਮਤ ਦਿੱਤੀ ਹੈ, ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ, ਦਿਲ ਦਿੱਤਾ ਹੈ। ਦੇਖੋ ਇਹ ਜਿਹੜਾ ਜੀਵ ਇੱਕ ਬੇਜਵਾਨ ਹੈ, ਜਿਹਨੂੰ ਪੂਰੀ ਮਤ ਵੀ ਨਹੀਂ ਹੈ, ਇਹਦਾ ਸੁਭਾਅ ਬਣਿਆ ਹੋਇਆ ਕਿ ਡੰਗ ਮਾਰਨਾ, ਚਿੱਕੜ ਦੇ ਵਿੱਚ ਡਿੱਗ ਪਿਆ ਅਤੇ ਤਾਂ ਵੀ ਆਪਣਾ ਸੁਭਾਅ ਨਹੀਂ ਛੱਡਦਾ, ਪਾਣੀ ਵਿੱਚ ਮੌਤ ਨੂੰ ਪ੍ਰਾਪਤ ਹੋਣ ਵਾਲਾ ਤਾਂ ਵੀ ਡੰਗ ਮਾਰੀ ਜਾਂਦਾ, ਅਤੇ ਅਸੀਂ ਆਪਣਾ ਸੁਭਾਅ ਜਿਹੜਾ ਸਾਡੀ ਡਿਊਟੀ ਪਰਮਾਤਮਾ ਨੇ ਪਰਉਪਕਾਰ ਦੀ ਲਾਈ, ਅਸੀਂ ਆਪਣਾ ਸੁਭਾਅ ਕਿਵੇਂ ਛੱਡ ਦੇਈਏ? ਇਹ ਕੌਣ ਕਹੇਗਾ ਜਿਹਨੇ ਸਿਮਰਨ ਕੀਤਾ, ਮਾਲਕ ਪਰਮਾਤਮਾ ਦੇ ਗੁਣ ਗਾਏ ਨੇ, ਗੁਣਾਂ ਨੂੰ ਗਾ ਕੇ ਸਾਰਿਆਂ ਵਿੱਚ ਇੱਕ ਪਰਮਾਤਮਾ ਦਾ ਰੂਪ ਜੀ ਨੂੰ ਦਿਸ ਪਿਆ, ਸਾਡੀ ਤਾਂ ਕੋਈ ਨਿੰਦਿਆ ਕਰੇ, ਅਸੀਂ ਤਾਂ ਭਗਤੀ ਕਰਨੀ ਵੀ ਛੱਡ ਦਿੰਦੇ, ਪਹਿਲਾਂ ਕਰਦੇ ਹੀ ਨਹੀਂ। ਜੇ ਦੋ ਚਾਰ ਦਿਨ ਕਿਤੇ ਤੁਰ ਵੀ ਪਏ ਤਾਂ ਲੋਕ ਕਹਿੰਦੇ ਵੱਡਾ ਭਗਤ ਬਣਿਆ, ਇਹ ਵੱਡਾ ਸੰਤ ਬਣ ਗਿਆ, ਵੱਡਾ ਇਹ ਬ੍ਰਹਮ ਗਿਆਨੀ ਬਣ ਗਿਆ। ਲੋਕਾਂ ਦੀ ਨਿੰਦਿਆ ਦੇ ਬੋਲ ਸੁਣ ਕੇ ਬੰਦਾ ਛੱਡ ਦਿੰਦਾ ਸਭ ਕੁਝ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੇ ਵਿੱਚ ਅਤੇ ਉਹਨਾਂ ਗੁਰੂ ਦੇ ਪਿਆਰਿਆਂ ਵਿੱਚ ਇਹੀ ਅੰਤਰ ਹੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਤਿੰਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ, ਜਿਨ੍ਹਾਂ ਨੂੰ ਮਾਲਕ ਦਾ ਨਾਮ ਪਿਆਰਾ, ਉਹਦੀ ਨਿੰਦਿਆ ਕੋਈ ਕੀ ਕਰ ਸਕਦਾ ਹੈ। ਆਪਣਾ ਗੁਣ ਨਾ ਗਵਾਵੇ, ਨਿੰਦਿਆ ਦੇ ਜਿਹੜੇ ਐਸੇ ਅਣਹੋਏ ਬੋਲ ਸੁਣ ਕਰਕੇ ਉਹ ਘਬਰਾਉਂਦੇ ਨਹੀਂ ਹਨ, ਉਹ ਤਾਂ ਕਹਿੰਦੇ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਭਾਈ ਨਿੰਦਿਆ ਕਰੋ, ਸਗੋਂ ਪਾਪ ਧੋਤੇ ਜਾਣਗੇ, ਪਾਪਾਂ ਦੀਆਂ ਪੰਡਾਂ ਮੇਰੀਆਂ ਤੁਸੀਂ ਚੁੱਕ ਲਵੋਗੇ, ਉਹ ਤਾਂ ਐਸੇ ਘਬਰਾਉਂਦੇ ਨਹੀਂ ਹਨ। ਆਪਣਾ ਗੁਣ ਨਾ ਗਵਾਵੇ, ਆਪਣਾ ਸੁਭਾਅ ਨਹੀਂ ਛੱਡਦੇ ਹਨ, ਜਿਹੜਾ ਪਰਉਪਕਾਰ ਦਾ ਕਾਰਜ ਉਹਨਾਂ ਨੇ ਚਿਤਵਿਆ, ਚਾਹੇ ਸਾਰੀ ਦੁਨੀਆ ਉਹਨਾਂ ਦੀ ਨਿੰਦਿਆ ਕਰਨ 'ਤੇ ਖੜ ਜਾਵੇ, ਸਾਰੀ ਦੁਨੀਆ ਵਿਰੋਧ ਕਰਨ ਲੱਗ ਜਾਵੇ, ਪਰੰਤੂ ਜਿਨ੍ਹਾਂ ਨੂੰ ਇੱਕ ਮਾਲਕ ਦਾ ਆਸਰਾ ਮਿਲ ਗਿਆ, ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੇ ਮਾਲਕ ਦੀਆਂ ਬਖਸ਼ਿਸ਼ਾਂ ਲੈਣੀਆਂ ਨੇ, ਪਰਮਾਤਮਾ ਦੇ ਦਰ ਦੇ ਉੱਤੇ ਜਵਾਬ ਦੇਣ ਯੋਗਾ ਹੋਵੇ ਗੁਰੂ ਦਾ ਸਿੱਖ, ਲੋਕਾਂ ਨੂੰ ਨਹੀਂ ਕੋਈ ਖੁਸ਼ ਕਰ ਸਕਦਾ ਹੈ। ਜਿਹੜੇ ਬੰਦੇ ਅੱਜ ਆਪਣੀ ਜਵਾਨ ਦੇ ਨਾਲ ਕਿਸੇ ਦੀ ਵਡਿਆਈ ਪਏ ਕਰਦੇ, ਕੱਲ੍ਹ ਨੂੰ ਉਹੀ ਜਵਾਨਾਂ ਉਹਦੀ ਨਿੰਦਿਆ ਕਰਦੀਆਂ ਨੇ। ਜਿਹੜੇ ਅੱਜ ਲੋਕ ਨਿੰਦਿਆ ਕਰਦੇ, ਕੱਲ੍ਹ ਨੂੰ ਮਾਇਆ ਨੇ ਐਸਾ ਪ੍ਰਭਾਵ ਪਾ ਦਿੱਤਾ, ਉਹੀ ਜਵਾਨਾਂ ਬੰਦੇ ਦੀ ਸਿਫਤ ਕਰਨ ਲੱਗ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤੇ, ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਕੋਈ ਨਿੰਦਿਆ ਕਰਦਾ ਫਿਰੇ, ਕੋਈ ਵਡਿਆਈਆਂ ਦੇ ਪੁਲ ਬੰਨਦਾ ਫਿਰੇ, ਇੱਕ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਮਨਾ ਗਾ ਲੈ ਅਤੇ ਤੇਰਾ ਲੋਕ ਵੀ ਸਫਲਾ ਅਤੇ ਪਰਲੋਕ ਵੀ ਸਫਲਾ ਹੋ ਜਾਵੇਗਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਐਸੇ ਰੱਬ ਦੇ ਪਿਆਰਿਆਂ ਦੀ ਕੋਈ ਨਿੰਦਿਆ ਕਰਦਾ, ਆਪਣਾ ਗੁਣ ਨਾ ਗਵਾਵੇ, ਉਹ ਪਰਉਪਕਾਰ ਦਾ, ਭਗਤੀ ਦਾ, ਸੇਵਾ ਕਰਨ ਦਾ, ਸਿਮਰਨ ਕਰਨ ਦਾ ਇਹ ਸੁਭਾਅ ਕਦੇ ਗਵਾਉਂਦੇ ਨਹੀਂ ਹਨ। ਬਿਸਰਾਮ ਦੇ ਕੇ ਅਸਥਾਈ ਦਿੰਦੇ ਹੋਏ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਜੋ ਕਿਛ ਕਰੇ ਸੋ ਆਪੇ ਸਵਾਮੀ।
ਸਿਮਰਨ ਦੇ ਸਦਕਾ ਅਵਸਥਾ ਐਸੀ ਬਣ ਜਾਂਦੀ, ਸਾਰਿਆਂ ਵਿੱਚ ਇੱਕ ਦਾ ਪਰਮਾਤਮਾ ਦਾ ਨੂਰ ਦਿਸਣ ਲੱਗ ਜਾਂਦਾ ਹੈ। ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਉਹ ਕੀ ਕਹਿੰਦਾ ਹੈ, ਜੋ ਕਿਛ ਕਰੇ ਸੋ ਆਪੇ ਸੁਆਮੀ। ਭਾਈ ਬੰਦੇ ਦੇ ਕੀ ਹੱਥ ਵਸ ਹੈ, ਕੀ ਕੋਈ ਜਪ ਕਰ ਸਕਦਾ, ਕਿਹੜਾ ਕੋਈ ਤਪੱਸਵੀ ਤਪ ਕਰ ਸਕਦਾ, ਕਿਹੜਾ ਕੋਈ ਅਭਿਆਸੀ ਇੱਥੇ ਸਿਮਰਨ ਕਰ ਸਕਦਾ। ਜੋ ਕਿਛ ਕਰੇ, ਜੋ ਕੁਝ ਵੀ ਇਹ ਜੀਵ ਕਰੇ ਕਰਦਾ, ਸੋ ਆਪੇ ਸੁਆਮੀ। ਉਹ ਸੁਆਮੀ ਸਰਬ ਜੀਆਂ ਦਾ ਮਾਲਕ ਪਰਮਾਤਮਾ ਆਪੇ ਹੀ ਕਿਸੇ ਤੋਂ ਸੇਵਾ ਕਰਵਾਈ ਜਾਂਦਾ, ਕਿਸੇ ਤੋਂ ਜਪ ਕਰਵਾਉਂਦਾ, ਕਿਸੇ ਤੋਂ ਤਪ ਕਰਵਾਉਂਦਾ ਹੈ। ਕੋਈ ਬੰਦਾ ਆਪਣੀ ਹੰਗਤਾ ਵਿੱਚ, ਆਪਣੇ ਹੰਕਾਰ ਵਿੱਚ ਦੋ ਦਿਨ ਹੀ ਸੇਵਾ ਕਰਕੇ ਵਿਖਾ ਦੇਵੇ ਨਹੀਂ ਹੁੰਦੀ, ਚਾਰ ਦਿਨ ਹੀ ਵਾਹਿਗੁਰੂ ਮੰਤਰ ਜਪ ਕੇ ਦਿਖਾ ਦੇਵੇ ਨਹੀਂ ਜਪਿਆ ਜਾਂਦਾ। ਇਹ ਤਾਂ ਪਰਮਾਤਮਾ ਦੀ ਉਹਦੀ ਬਖਸ਼ਿਸ਼ ਦੇ ਨਾਲ ਹੁੰਦਾ। ਕਈ ਵਾਰੀ ਅਸੀਂ ਕਹਿ ਦਿੰਦੇ ਜੀ ਇਹਨੇ ਘਾਲਣਾ ਕੀਤੀ, ਇਹਨੇ ਕਮਾਈ ਕੀਤੀ, ਇਹਦੀ ਕਮਾਈ ਦਾ ਫਲ ਆ ਮਿਲਿਆ, ਪਰੰਤੂ ਜਿਹੜੀਆਂ ਕਮਾਈਆਂ ਇਹ ਵੀ ਉਹਦੀ ਬਖਸ਼ਿਸ਼ ਦੇ ਨਾਲ ਹੁੰਦੀਆਂ ਨੇ। ਜੇ ਉਹਦੀ ਬਖਸ਼ਿਸ਼ ਨਹੀਂ, ਉਹਦੀ ਨਦਰ ਨਹੀਂ, ਕਿਰਪਾ ਨਹੀਂ ਮਾਲਕ ਦੀ, ਨਾ ਕੋਈ ਕਮਾਈ ਹੁੰਦੀ, ਨਾ ਕੋਈ ਜਪ ਅਤੇ ਨਾ ਕੋਈ ਤਪ ਹੁੰਦੇ ਨੇ। ਇਹ ਤਾਂ ਬੇਨਤੀਆਂ ਕਰੇ ਮਾਲਕ ਦੇ ਅੱਗੇ ਸੱਚੇ ਪਾਤਸ਼ਾਹ, ਐਸੀ ਮੇਰੇ ਦਾਸ ਉੱਪਰ ਕੀਟ ਦੇ ਉੱਪਰ ਵੀ ਐਸੀ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰਾ ਜੀਵਨ ਸਫਲਾ ਬਣਾ ਦਿਓ। ਇਹ ਤੁਸੀਂ ਜਾਣਦੇ ਹੁਣ ਸੇਵਾ ਕਰਵਾ ਕੇ ਜੀਵਨ ਸਫਲਾ ਬਣਾਉਣਾ ਕਿ ਭਗਤੀ ਕਰਵਾਉਣੀ ਹੈ ਕਿ ਸਿਮਰਨ ਕਰਵਾਉਣਾ ਜ਼ਿੰਦਗੀ ਵਿੱਚ ਕਿ ਪਰਉਪਕਾਰ ਦੇ ਕਾਰਜ ਕਰਵਾਉਣੇ ਨੇ। ਜਦੋਂ ਬੰਦਾ ਆਪਣੀ ਮਤ ਦੇ ਨਾਲ ਚੱਲਦਾ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਫਿਰ ਇਹੋ ਕੁਝ ਹੀ ਹੁੰਦਾ ਹੈ। ਜਦੋਂ ਸਭ ਕੁਝ ਮਾਲਕ ਨੂੰ ਸਮਰਪਿਤ ਕਰ ਦੇਵੇ, ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਫਿਰ ਉੱਥੇ ਰਹਿਮਤਾਂ ਵਰਤਦੀਆਂ ਨੇ। ਜੋ ਕਿਛ ਕਰੇ ਸੋ ਆਪੇ ਸਵਾਮੀ, ਉਹ ਰੱਬ ਦਾ ਪਿਆਰਾ ਨਾਮ ਵਿੱਚ ਰੰਗੀ ਹੋਈ ਰੂਹ ਇਹ ਕਹਿੰਦੀ ਹੈ ਕਿ ਜੋ ਕੁਝ ਵੀ ਇਹ ਜੀਵ ਕਰੇ ਕਰਦਾ, ਇਹ ਕੁਝ ਨਹੀਂ ਕਰਨ ਯੋਗ, ਆਪੇ ਮੇਰਾ ਸਵਾਮੀ ਮਾਲਕ ਪਰਮਾਤਮਾ ਪ੍ਰੇਰਣਾ ਸਰੋਤ ਹੋ ਕੇ ਜੀਵ ਤੋਂ ਕਰਵਾਈ ਜਾਂਦਾ ਹੈ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਨੇ। ਜਿਹੜੇ ਕੋਈ ਲੱਕੜ ਦੀਆਂ ਪੁਤਲੀਆਂ ਨੂੰ ਨਚਾਉਂਦੇ ਨੇ, ਉਂਗਲਾਂ ਨਾਲ ਬਰੀਕ ਤਾਗੇ ਲਪੇਟ ਲੈਂਦੇ, ਉਂਗਲਾਂ ਹਿਲਾਉਂਦੇ ਨੇ, ਤਾਗਿਆਂ ਨਾਲ ਉਹ ਪੁਤਲੀਆਂ ਨਾਚ ਕਰਦੀਆਂ ਨੇ। ਤਮਾਸ਼ਗੀਰ ਨੇ ਉਹ ਪੁਤਲੀਆਂ ਨਚਾ ਕੇ ਵਿਖਾ ਦਿੱਤੀਆਂ। ਵੇਖਣ ਵਾਲਾ ਸੋਚਦਾ ਵੀ ਇਹ ਲੱਕੜ ਦੀਆਂ ਪੁਤਲੀਆਂ ਆਪਣੇ ਆਪ ਆਟੋਮੈਟਿਕ ਹੀ ਨਾਚ ਕਰਦੀਆਂ ਨੇ, ਪਰੰਤੂ ਉਹ ਜਿਹੜੇ ਬਰੀਕ ਤਾਗੇ ਨੇ, ਤੰਦਾਂ ਨੇ, ਉਹ ਨਹੀਂ ਦਿਸਦੀਆਂ। ਇਕੱਲਾ ਤਾਗਾ ਵੀ ਹੋਵੇ, ਉਹ ਵੀ ਕੁਝ ਨਹੀਂ ਕਰੇਗਾ। ਉਂਗਲਾਂ ਜਿਹੜੀਆਂ ਤਾਗੇ ਦੇ ਨਾਲ ਉਹ ਬੰਨੀਆਂ ਹੋਈਆਂ, ਉਹ ਹਿੱਲਦੀਆਂ ਨੇ। ਜਦੋਂ ਉੱਧਰ ਨਜ਼ਰ ਜਾਂਦੀ, ਫਿਰ ਸਮਝਦਾ ਵੀ ਸਾਰੀ ਖੇਡ ਹੀ ਇਹ ਤਾਂ ਹੋਰ ਕੁਝ ਹੈ। ਇਸ ਲਈ ਹੁਣ ਦੇਖੋ, ਅਸੀਂ ਜਿਤਨੇ ਜੀਵ ਹਾਂ, ਲੱਕੜ ਦੀਆਂ ਪੁਤਲੀਆਂ, ਕਾਠ ਪੁਤਲੀਆਂ ਦੀ ਨਿਆਈ ਹਾਂ। ਜੇ ਕੋਈ ਬੰਦਾ ਕਹੇ ਵੀ ਬੰਦਾ ਆਪ ਹੀ ਸਭ ਕੁਝ ਕਰਨ ਅਤੇ ਕਰਵਾਉਣ ਵਾਲਾ ਹੈ, ਇਹ ਬਹੁਤ ਵੱਡੀ ਅਗਿਆਨਤਾ ਹੈ। ਇਹਦੇ ਅੰਦਰ ਆਤਮਾ ਦੇ ਪਰਮਾਤਮਾ ਵਾਹਿਗੁਰੂ ਜੀ ਨੇ ਤਾਗੇ ਪਾਏ ਹੋਏ ਨੇ, ਸਵਾਸਾਂ ਦੀਆਂ ਡੋਰਾਂ ਪਾਈਆਂ ਹੋਈਆਂ ਨੇ, ਪਰੰਤੂ ਇਕੱਲੇ ਸਵਾਸ ਵੀ ਨਹੀਂ ਕੁਝ ਕਰ ਸਕਦੇ। ਸਵਾਸ ਕੀ ਨੇ? ਹਵਾ ਨੇ। ਹਵਾ ਬਾਹਰ ਵੀ ਤੁਰੀ ਫਿਰਦੀ, ਸਰੀਰਾਂ ਦੇ ਅੰਦਰ ਵੀ ਕਰਮ ਕਰਦੀ ਹੈ। ਇਹ ਸਵਾਸਾਂ ਦੇ ਜਿਹੜੇ ਤਾਗੇ ਨੇ, ਇਹ ਮਾਲਕ ਪਰਮਾਤਮਾ ਨੇ ਆਪਣੇ ਅਧੀਨ ਕੀਤੇ ਹੋਏ ਨੇ। ਜਦੋਂ ਮਰਜ਼ੀ ਚਾਹੇ ਦਸ ਜਿਹੜੇ ਸਾਡੇ ਸਰੀਰ ਦੀਆਂ ਗੋਲਕਾਂ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਦਸ ਸੁਰਾਖ ਹੋ ਜਾਣ ਕਿਸੇ ਟਾਇਰ ਟਿਊਬ ਦੇ ਵਿੱਚ, ਤਾਂ ਹਵਾ ਇੱਕ ਮਿੰਟ ਵੀ ਨਹੀਂ ਰੁਕਦੀ ਹੈ। ਇੱਕੋ ਹੀ ਸੁਰਾਖ ਹੋ ਜਾਵੇ, ਹਵਾ ਨਿਕਲ ਜਾਂਦੀ, ਅਤੇ ਸਰੀਰ ਅੰਦਰ ਹਵਾ ਕਿਵੇਂ ਖੜੀ ਹੈ? ਇਹ ਉਸ ਮਾਲਕ ਦੇ ਹੁਕਮ ਦੇ ਨਾਲ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਰੱਬ ਦੀ ਬੰਦਗੀ ਕਰਨ ਵਾਲਾ ਕਹਿੰਦਾ, ਜੋ ਕਿਛ ਕਰੇ ਸੋ ਆਪੇ ਸਵਾਮੀ, ਉਹ ਪਰਮਾਤਮਾ ਵਾਹਿਗੁਰੂ ਮੇਰਾ ਸਰਬ ਜੀਆਂ ਦਾ ਮਾਲਕ ਆਪ ਹੀ ਜੀਵਾਂ ਤੋਂ ਪ੍ਰੇਰ ਕੇ ਕਰਵਾਉਂਦਾ ਹੈ। ਉਹਦੀ ਪ੍ਰੇਰਣਾ ਦੇ ਨਾਲ ਹੀ ਸਾਰੇ ਜੀਵ ਵੱਖੋ ਵੱਖਰੇ ਕਾਰਜਾਂ ਨੂੰ ਕਰਦੇ ਹਨ।
ਹਰ ਆਪੇ ਕਾਰ ਕਮਾਵੇ।
ਕਾਰ ਦਾ ਅਰਥ ਹੈ ਕਰਮ। ਕੋਈ ਹੁਣ ਦੇਖੋ ਦੁਨੀਆਂ ਦੇ ਅੰਦਰ ਨਿਸ਼ਕਾਮ ਕਰਮ ਕਰਦਾ ਹੈ, ਬਿਨਾਂ ਕਾਮਨਾ ਤੋਂ ਹੋ ਕੇ, ਉਹ ਬਿਰਲੇ ਹੁੰਦੇ ਨੇ। ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੇ ਵਰਗੇ ਸਾਕਾਮੀ ਬਹੁਤ ਮਿਲ ਜਾਣਗੇ। ਕਾਮਨਾ ਰੱਖ ਕੇ ਜੀ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ, ਮੈਂ ਇੰਨੀ ਸੇਵਾ ਕਰਾਂਗਾ, ਮੈਂ ਇੰਨੇ ਪਾਠ ਕਰਾਂਗਾ, ਮੈਂ ਇੰਨੇ ਦਿਨ ਆ ਇਸ ਤਰ੍ਹਾਂ ਦੀ ਆਹ ਸੇਵਾ ਕਰਾਂਗਾ, ਉਹ ਹੁੰਦੇ ਸਕਾਮੀ ਬੰਦੇ। ਹਰ ਆਪੇ ਕਾਰ ਕਮਾਵੇ, ਜਿਹੜੇ ਇਸ ਪ੍ਰਕਾਰ ਰੱਬ ਦੀ ਬੰਦਗੀ ਕਰਨ ਵਾਲੇ ਨੇ, ਉਹ ਕਹਿੰਦੇ ਨੇ ਜਿੰਨੇ ਵੀ ਜੀਵ ਚਾਹੇ ਸਕਾਮੀ ਨੇ ਚਾਹੇ ਨਿਸ਼ਕਾਮੀ ਨੇ, ਇਹਨਾਂ ਤੋਂ ਜਿਹੜੀ ਕਾਰ ਹੈ ਪਰਮਾਤਮਾ ਆਪ ਹੀ ਕਮਾਉਂਦਾ ਹੈ। ਹੁਣ ਕਿਹੜਾ ਬੰਦਾ ਨਹੀਂ ਚਾਹੁੰਦਾ ਵੀ ਮੈਨੂੰ ਪਰਮਾਤਮਾ ਦੀ ਦੀਦਾਰ ਨਾ ਹੋਣ? ਹਰ ਕੋਈ ਲੋਚਦਾ ਕਿ ਪਰਮਾਤਮਾ ਦੇ ਦਰਸ਼ਨ ਹੋ ਜਾਣ, ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਹੋ ਕੇ ਮੈਂ ਪ੍ਰਵਾਨ ਨੀਕ ਬਣ ਜਾਵਾਂ। ਪਰੰਤੂ ਹੋਣਾ ਉਸ ਵੇਲੇ ਜਦੋਂ ਉਸ ਮਾਲਕ ਦੀ ਰਹਿਮਤ ਦੇ ਨਾਲ ਸਾਡੇ ਅੰਦਰ ਨਿਸ਼ਕਾਮਤਾ ਬਣ ਜਾਵੇਗੀ। ਕੋਈ ਜਪ ਕਰਨਾ, ਕੋਈ ਤਪ ਕਰਨਾ ਅਤੇ ਕਰਕੇ ਵੇਖੋ, ਅਤੇ ਕਾਮਨਾ ਨਾ ਮਨ ਵਿੱਚ ਰੱਖੋ, ਅਤੇ ਦੇਖੋ ਕੈਸੀ ਸਤਿਗੁਰੂ ਦੀ ਕਲਾ ਵਰਤੇਗੀ। ਬਿਨਾਂ ਮੰਗੇ ਹੀ ਸਭ ਕੁਝ ਮਿਲਦਾ, ਇੱਥੇ ਸਾਨੂੰ ਮੰਗਣ ਤੋਂ ਨਹੀਂ ਕੁਝ ਮਿਲਦਾ, ਇਹਦਾ ਭਾਵ ਸਾਡੇ ਅੰਦਰ ਨਿਸ਼ਕਾਮਤਾ ਨਹੀਂ ਬਣੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਰੱਬ ਦੀ ਬੰਦਗੀ ਕਰਨ ਵਾਲਾ ਕਹਿੰਦਾ ਹਰ ਆਪੇ ਕਾਰ ਕਮਾਵੇ, ਭਾਈ ਕੀ ਕਹਿਣਾ ਬਣਦਾ, ਹਰੀ ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਬੈਠ ਕੇ ਸਕਾਮ ਅਤੇ ਨਿਸ਼ਕਾਮ ਕਰਮਾਂ ਨੂੰ ਕਮਾ ਰਿਹਾ ਹੈ।
ਹਰ ਆਪੇ ਹੀ ਮਤ ਦੇਵੈ ਸੁਆਮੀ,
ਉਹ ਸਰਬ ਜੀਆਂ ਦਾ ਸੁਆਮੀ ਜਿਹੜਾ ਮਾਲਕ ਵਾਹਿਗੁਰੂ ਹੈ, ਆਪੇ ਹੀ ਮਤ ਦੇਵੈ, ਉਹ ਹਰੀ ਵਾਹਿਗੁਰੂ ਸਾਰਿਆਂ ਨੂੰ ਆਪ ਹੀ ਸ੍ਰੇਸ਼ਟ ਮਤੀ ਦੇਣ ਵਾਲਾ। ਕਿਸੇ ਦੀ ਦਿੱਤੀ ਕਦੇ ਅਕਲ ਨਹੀਂ ਆਉਂਦੀ ਮਨੁੱਖ ਨੂੰ, ਜਦੋਂ ਉਹਦੀ ਕਿਰਪਾ ਵਰਤ ਜਾਂਦੀ ਪਰਮਾਤਮਾ ਚਾਹੇ ਤਾਂ ਗੂੰਗੇ ਦੇ ਸਿਰ ਦੇ ਉੱਤੇ ਛਟੀ ਰੱਖ ਕੇ ਗੀਤਾ ਦੇ ਅਰਥ ਵੀ ਕਰਵਾ ਸਕਦਾ ਹੈ। ਜੇ ਉਹ ਪਰਮਾਤਮਾ ਵਾਹਿਗੁਰੂ ਚਾਹੇ ਤਾਂ ਗੂੰਗਿਆਂ ਤੋਂ ਬੁਲਾ ਦਿੰਦਾ, ਬੋਲਿਆਂ ਨੂੰ ਸੁਣਨ ਲੱਗ ਜਾਂਦਾ, ਨੇਤਰਾਂ ਤੋਂ ਅੰਨਿਆਂ ਨੂੰ ਜੋਤਾਂ ਪ੍ਰਾਪਤ ਹੋ ਜਾਂਦੀਆਂ, ਅਤੇ ਜਿਹੜੇ ਬੁੱਧੀ ਤੋਂ ਸੱਖਣੇ ਆਤਮ ਵਿਛੈਣੀ ਬੁੱਧੀ ਦੇ ਉਹ ਮਾਲਕ ਬਣ ਜਾਂਦੇ ਨੇ। ਹਰ ਆਪੇ ਹੀ ਮਤ ਦੇਵੈ ਸੁਆਮੀ, ਇਸ ਲਈ ਆਤਮ ਵਿਛੈਣੀ ਜਿਹੜੀ ਸ੍ਰੇਸ਼ਟ ਬੁੱਧੀ ਮਤ ਹੈ, ਇਹ ਪਰਮਾਤਮਾ ਆਪ ਹੀ ਜੀਵਾਂ ਨੂੰ ਦੇਣੀ ਕਰਦਾ ਹੈ।
ਹਰ ਆਪੇ ਬੋਲ ਬੁਲਾਵੈ,
ਫਿਰ ਆਪਣੇ ਜਿਹੜੇ ਬੋਲ ਹਨ ਆਪ ਹੀ ਪਰਮਾਤਮਾ ਬੁਲਾਵੈ ਬੁਲਾਉਂਦਾ ਹੈ। ਬੰਦਾ ਕਹੇ ਵੀ ਮੈਂ ਆਪਣੀ ਤਾਕਤ ਨਾਲ ਬੋਲਦਾ, ਮੈਂ ਆਪਣੀ ਸ਼ਕਤੀ ਦੇ ਨਾਲ ਬੋਲਦਾ, ਇਹ ਸ਼ਕਤੀ ਤੈਨੂੰ ਕਿੱਥੋਂ ਮਿਲੀ ਹੈ? ਸਤਿਗੁਰੂ ਪਾਤਸ਼ਾਹ ਜੀ ਤਾਂ ਕਹਿ ਰਹੇ ਨੇ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਜਦੋਂ ਆਪਣੀ ਜੋਤ ਆਪਣੀ ਕਲਾ ਸਰੀਰ ਦੇ ਵਿੱਚੋਂ ਨਿਰਾਲੀ ਕਰ ਲੈਂਦਾ, ਵੱਖ ਕਰ ਦਿੰਦਾ ਪਰਮਾਤਮਾ, ਤਬ ਕੋਈ ਕਰੋ ਦਿਖਾ ਬਖਿਆਨਾ। ਕੋਈ ਬੰਦਾ ਬੋਲ ਕੇ ਵਿਖਾਵੇ ਉਹੀ ਜਵਾਨ ਹੁੰਦੀ, ਮੁਰਦੇ ਦੀ ਨਹੀਂ ਹਿੱਲਦੀ ਹੈ। ਉਹੀ ਬੁੱਲ ਨੇ ਨਹੀਂ ਫਰਕਦੇ ਹਨ, ਉਹੀ ਨੇਤਰ ਦੇਖਣ ਤੋਂ ਜਵਾਬ ਦੇ ਜਾਂਦੇ, ਅੱਖਾਂ ਟੱਡੀਆਂ ਵੀ ਰਹਿੰਦੀਆਂ ਖੁੱਲੀਆਂ ਰਹਿ ਜਾਂਦੀਆਂ ਨਹੀਂ ਦੇਖਦਾ। ਕੰਨ ਉਹੀ ਨੇ, ਬਹੁਤ ਕੁਝ ਸੁਣਿਆ ਸੀ ਦੁਨੀਆਂ ਦੇ ਅੰਦਰ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਅਤੇ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਲਾਸੇ। ਇਹ ਸਾਰਾ ਕੁਝ ਜੀਵ ਨੇ ਸੁਣਿਆ ਸੀ, ਵੇਖਿਆ ਸੀ, ਨੱਕ ਦੇ ਨਾਲ ਸੁਗੰਧੀ ਦੁਰਗੰਧੀ ਦੇ ਨਿਰਣੇ ਕਰਕੇ ਦੱਸਦਾ ਸੀ। ਅੱਜ ਸਾਰਾ ਕੁਝ ਸਰੀਰ ਦੇ ਨਾਲ ਪਿਆ, ਉਹੀ ਨੱਕ ਹੈ, ਸੁਗੰਧੀ ਦੁਰਗੰਧੀ ਦਾ ਪਤਾ ਨਹੀਂ ਲੱਗਦਾ, ਉਹੀ ਪੈਰ ਨਾਲ ਲੱਗੇ ਪਏ ਨੇ ਇੱਕ ਕਦਮ ਨਹੀਂ ਪੁੱਟਦੇ, ਉਹੀ ਹੱਥ ਨੇ ਮੁੱਠੀ ਖੋਲ੍ਹ ਕੇ ਵਸਤੂ ਨਹੀਂ ਪਕੜ ਸਕਦੇ। ਗੱਲ ਕੀ ਅੰਦਰੋਂ ਵਾਹਿਗੁਰੂ ਦੀ ਜਿਹੜੀ ਜੋਤ ਨਿਰਾਲੀ ਹੋ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਆਪੇ ਬੋਲ ਬੁਲਾਵੇ, ਭਾਈ ਕੋਈ ਨਹੀਂ ਆਪਣੀ ਤਾਕਤ ਦੇ ਨਾਲ ਬੋਲਦਾ, ਕੋਈ ਬੋਲ ਕੇ ਤਾਂ ਵਿਖਾਵੇ, ਇਹ ਤਾਂ ਹਰੀ ਪਰਮਾਤਮਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਜਿਵੇਂ ਉਹ ਬੁਲਾਉਂਦਾ ਤਾਂ ਉਸੇ ਤਰ੍ਹਾਂ ਹੀ ਜੀਵ ਬੋਲਦੇ ਨੇ। ਇੱਕ ਤੱਤੇ ਇੱਕ ਬੋਲਣ ਮਿੱਠੇ, ਇੱਕ ਰਜੋ ਗੁਣੀ ਬੋਲਾਂ ਨੂੰ ਬੋਲਣ ਵਾਲੇ ਰਾਜਸੀ ਲੋਕ ਨੇ, ਉਹਨਾਂ ਨੂੰ ਉਹੀ ਕੁਝ ਭਾਉਂਦਾ ਹੈ। ਇੱਕ ਜਿਹੜੇ ਸਾਡੇ ਵਰਗੇ ਤਮੋ ਗੁਣੀ ਹਨ, ਤਾਮਸੀ ਲੋਕ ਨੇ, ਕ੍ਰੋਧ ਦੇ ਭਰੇ ਹੋਏ, ਉਹਨਾਂ ਨੂੰ ਉਹ ਕੁਝ ਚੰਗਾ ਲੱਗਦਾ। ਇੱਕ ਸਤੋ ਗੁਣੀ ਭਜਨੀਕ ਆਤਮਾ ਨੇ, ਗੁਰਮੁਖ ਪਿਆਰੇ ਨਾਮ ਵਿੱਚ ਰੰਗੀਆਂ ਰੂਹਾਂ ਨੇ, ਉਹਨਾਂ ਨੂੰ ਭਾਈ ਉਹ ਸੱਚ ਬੋਲਣਾ, ਸਿਮਰਨ ਕਰਨਾ ਅਤੇ ਨਿਮਰਤਾ ਚੰਗੀ ਲੱਗਦੀ ਹੈ। ਇਹ ਵੀ ਸਭ ਕੁਝ ਮਾਲਕ ਦੇ ਹੁਕਮ ਦੇ ਨਾਲ ਹੀ ਹੈ। ਹਰ ਆਪੇ ਬੋਲ ਬੁਲਾਵੇ, ਹਰੀ ਪਰਮਾਤਮਾ ਆਪ ਹੀ ਭਾਉ ਭਗਤੀ ਦੇ ਬੋਲਾਂ ਨੂੰ ਬੁਲਾਉਂਦਾ, ਅਤੇ ਇਸ ਲਈ ਰਜੋ ਤਮੋ ਅਤੇ ਸਤੋ ਗੁਣ ਤਿੰਨਾਂ ਵਿੱਚ ਹੀ ਜਿਹੜੀ ਬੋਲ ਚਾਲ ਜੀਵਾਂ ਦੀ ਹੁੰਦੀ ਪਰਮਾਤਮਾ ਆਪ ਹੀ ਬੁਲਾਉਂਦਾ ਹੈ।
ਹਰ ਆਪੇ ਪੰਚ ਤਤ ਵਿਸਥਾਰਾ,
ਫਿਰ ਇਸ ਤੋਂ ਅੱਗੇ ਹੁਣ ਸੰਸਾਰ ਦਾ ਜਿਹੜਾ ਵਿਸਥਾਰ ਫਲਾ ਕੀਤਾ, ਸੰਸਾਰ ਦੀ ਰਚਨਾ ਕੀਤੀ ਹੈ ਵਾਹਿਗੁਰੂ ਜੀ ਨੇ, ਇਹਦਾ ਕਾਰਨ ਕੀ ਪੰਜ ਤੱਤ ਰੱਖੇ ਹੋਏ ਨੇ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਪੰਜਾਂ ਤੱਤਾਂ ਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਲਕ ਨੇ ਵਿਸਥਾਰ ਕੀਤਾ, ਫਲਾ ਕੀਤਾ। ਪੰਜੇ ਤੱਤਾਂ ਵਿੱਚ ਸਭ ਤੋਂ ਪਹਿਲਾਂ ਆਕਾਸ਼ ਆ ਜਾਂਦਾ, ਆਕਾਸ਼ ਤੋਂ ਦੂਸਰੇ ਨੰਬਰ 'ਤੇ ਹਵਾ ਰੱਖੀ ਹੈ, ਅਤੇ ਹਵਾ ਤੋਂ ਬਾਅਦ ਅੱਗ ਆ ਜਾਂਦੀ, ਅੱਗ ਤੋਂ ਬਾਅਦ ਪਾਣੀ ਹੈ, ਪਾਣੀ ਤੋਂ ਅੱਗੇ ਪੰਜਵਾਂ ਤੱਤ ਜਿਹੜੀ ਧਰਤੀ ਮਿੱਟੀ ਤੱਤ ਹੈ। ਇਹ ਪੰਜ ਹੀ ਨੇ, ਇਸ ਲਈ ਛੇਵਾਂ ਕੋਈ ਬਣਾ ਨਹੀਂ ਸਕਿਆ ਅਤੇ ਚਾਰਾਂ ਨਾਲ ਕੋਈ ਸਰੀਰ ਰਹਿ ਨਹੀਂ ਸਕਦੇ। ਅੰਦਰ ਪਾਣੀ ਖਤਮ ਹੋ ਜਾਵੇ ਮਨੁੱਖ ਦੇ ਅਤੇ ਫਿਰ ਡਾਕਟਰ ਕਹਿ ਦਿੰਦੇ ਜੀ ਹੁਣ ਇਹ ਡੈੱਡ ਬੋਡੀ ਹੋ ਗਈ, ਇਹਦਾ ਪਾਣੀ ਹੀ ਖਤਮ ਹੋ ਗਿਆ, ਬੰਦੇ ਨੂੰ ਕਿਵੇਂ ਬਚਾ ਸਕਦੇ ਸੀ। ਅੰਦਰ ਅੱਗ ਦੀ ਅੰਸ਼ ਰੱਖੀ, ਅੰਦਰ ਜਿਹੜੀ ਜਠਰਾਗਨ ਅਗਨੀ ਸਾਡੇ ਭੋਜਨ ਹਜ਼ਮ ਕਰਦੀ, ਉਹ ਅੱਗ ਠੰਡੀ ਹੋ ਜਾਵੇ ਅਤੇ ਮੁਰਦਾ ਬਣ ਜਾਂਦਾ। ਅੱਗ ਵਿੱਚੋਂ ਖਤਮ ਹੋ ਗਈ, ਚਾਰ ਤੱਤ ਬਾਕੀ ਦੇ ਸਬੂਤੇ ਨੇ, ਤਾਂ ਵੀ ਬੰਦਾ ਜਿਉਂਦਾ ਨਹੀਂ ਰਹਿ ਸਕੇਗਾ। ਇਸ ਲਈ ਜਿਹੜੀ ਅੰਸ਼ ਸਰੀਰ ਦੇ ਅੰਦਰ ਹਵਾ ਦੀ ਰੱਖੀ, ਸਵਾਸ ਨਿਕਲ ਗਏ, ਨੱਕ ਬੰਦ ਹੋ ਗਿਆ, ਕਿਸੇ ਦਾ ਗਲਾ ਘੁੱਟ ਦਿੱਤਾ, ਸਵਾਸ ਰੁਕ ਗਈ, ਹਵਾ ਖਤਮ ਹੋ ਗਈ ਅਤੇ ਬੰਦਾ ਖਤਮ ਹੈ। ਜਿਹੜੀ ਸਾਡੇ ਅੰਦਰ ਐਸੀ ਮਿੱਟੀ ਦੀ ਅੰਸ਼, ਉਹ ਹੱਡ ਚੰਮ ਦਾ ਸਰੀਰ ਬਣਿਆ, ਜੇ ਬਾਹਰਲੀ ਕੋਈ ਚਮੜੀ ਲਾਹ ਕੇ ਰੱਖ ਦੇਵੇ ਤੇ ਤਾਂ ਵੀ ਨਹੀਂ ਜੀਵ ਬਚੇਗਾ। ਇਹ ਪੰਜੇ ਤੱਤ ਮਿਸ਼ਰਤ ਰੂਪ ਕਰਕੇ, ਪੰਜਾਂ ਦਾ ਮਿਲਾ ਕਰਕੇ ਪਰਮਾਤਮਾ ਨੇ ਸਾਰੇ ਸੰਸਾਰ ਦਾ ਫਲਾ ਕੀਤਾ। ਕੋਈ ਛੇਵਾਂ ਤੱਤ ਬਣਿਆ ਨਹੀਂ ਕਿਸੇ ਤੋਂ, ਚਾਰਾਂ ਤੱਤਾਂ ਨਾਲ ਕੋਈ ਬਚਦਾ ਨਹੀਂ ਹੈ। ਹਰ ਆਪੇ ਪੰਜ ਤੱਤ ਵਿਸਥਾਰਾ, ਇਹ ਪੰਜ ਤੱਤਾਂ ਤੋਂ ਸਾਰੇ ਜਗਤ ਦੀ ਸ੍ਰਿਸ਼ਟੀ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਪੈਦਾਇਸ਼ ਕੀਤੀ, ਦੁਨੀਆ ਦਾ ਫੈਲਾਅ ਕੀਤਾ ਹੈ।
ਵਿੱਚ ਧਾਤੂ ਪੰਚ ਆਪ ਪਾਵੈ,
ਫਿਰ ਧਾਤੂ ਦਾ ਅਰਥ ਹੈ ਜਿਹੜੀਆਂ ਅੰਸ਼ਾਂ ਨੇ ਸਾਡੇ ਸਰੀਰ ਵਿੱਚ। ਇਹ ਪੰਜ ਜਿਹੜੀਆਂ ਅੰਸ਼ਾਂ ਪੰਜੇ ਹੀ ਤੱਤਾਂ ਵਾਲੇ ਸਰੀਰਾਂ ਵਿੱਚ ਆਪ ਹੀ ਮਾਲਕ ਨੇ ਪਾਈਆਂ ਹੋਈਆਂ ਨੇ। ਹੁਣ ਪੰਜ ਅੰਸ਼ਾਂ ਕਿਹੜੀਆਂ? ਸਾਡੇ ਸਾਰਿਆਂ ਦੇ ਅੰਦਰ ਕਾਮ ਦੀ ਅੰਸ਼ ਵੀ ਰੱਖੀ ਹੈ, ਕ੍ਰੋਧ ਪਿਆ ਹੈ, ਲੋਭ ਦੀ ਅੰਸ਼ ਹੈ, ਮੋਹ ਰੱਖਿਆ ਅਤੇ ਹੰਕਾਰ ਦੀ ਅੰਸ਼ ਪਈ ਹੈ। ਇਹ ਜਿਹੜੀਆਂ ਪੰਜ ਅੰਸ਼ਾਂ ਨੇ, ਇਹ ਪੰਜੇ ਤੱਤਾਂ ਦੀਆਂ ਸਿਲਤਾਂ ਦੇ ਵਿੱਚੋਂ ਹੀ ਪੈਦਾ ਹੋਈਆਂ ਨੇ। ਹੁਣ ਜਿਹੜੀ ਕਾਮ ਦੀ ਅੰਸ਼ ਹੈ, ਇਹ ਪਾਣੀ ਦੇ ਵਿੱਚੋਂ ਪੈਦਾ ਹੋਈ। ਜਿਹੜਾ ਸਾਡੇ ਅੰਦਰ ਕ੍ਰੋਧ ਹੈ, ਇਹ ਅੱਗ ਦੀ ਅੰਸ਼ ਹੈ, ਅੱਗ ਵਿੱਚੋਂ ਪੈਦਾ ਹੋਇਆ ਹੈ। ਅਤੇ ਇਸੇ ਲਈ ਜਿਹੜਾ ਸਾਡੇ ਅੰਦਰ ਹੰਕਾਰ ਹੈ, ਲੋਭ ਹੈ, ਇਹ ਦੋ ਅੰਸ਼ਾਂ ਆਕਾਸ਼ ਦੇ ਵਿੱਚੋਂ ਆਈਆਂ ਨੇ। ਪੰਜ ਤੱਤ ਪਹਿਲਾਂ ਵਾਹਿਗੁਰੂ ਜੀ ਨੇ ਇਹ ਪੈਦਾ ਕੀਤੇ ਨੇ। ਇਹਨਾਂ ਪੰਜਾਂ ਤੱਤਾਂ ਤੋਂ ਪੰਜ ਧਾਤੂ ਜਿਹੜੇ ਅੰਸ਼ ਨੇ, ਇਹ ਆਪ ਸਰੀਰਾਂ ਵਿੱਚ ਪਾ ਕੇ ਰੱਖ ਦਿੱਤੇ ਨੇ। ਕੋਈ ਨਹੀਂ ਬਚਿਆ ਇਹਨਾਂ ਪੰਜਾਂ ਤੋਂ। ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ। ਅਤੇ ਉਹ ਕੋਈ ਸਿਮਰਨ ਕਰਨ ਵਾਲੀ ਰੂਹ ਜਿਹੜਾ ਪਹੁੰਚ ਗਿਆ ਮਾਲਕ ਦੇ ਤੱਕ ਬੰਦਗੀ ਕਰਦਿਆਂ, ਨਾਮ ਸਿਮਰਨ ਕਮਾਈ ਕਰਦਿਆਂ, ਉਹ ਇਹਨਾਂ ਪੰਜਾਂ ਦੇ ਉੱਤੇ ਆਪਣਾ ਕਾਬੂ ਪਾ ਲੈਂਦਾ। ਇਹ ਜਿਹੜੇ ਪੰਜ ਤੱਤ ਪਹਿਲਾਂ ਬਣਾਏ ਨੇ, ਅਤੇ ਇਸ ਲਈ ਪੰਜ ਤੱਤ ਤਾਂ ਸਥੂਲ ਨੇ, ਪੰਜ ਤੱਤ ਅੱਗੇ ਸੂਖਮ ਵੀ ਪਏ ਨੇ। ਅਤੇ ਜਿਸ ਨੂੰ ਅਸੀਂ ਕਹਿ ਦਿੰਦੇ ਪੰਜ ਤਾਤੇ ਬਾਹਰਲੇ, ਜਿਹੜੇ ਆਪ ਜੀ ਨੂੰ ਪਹਿਲਾਂ ਸੁਣਾਏ, ਆਕਾਸ਼ ਹੈ, ਹਵਾ ਹੈ, ਪਾਣੀ ਹੈ, ਅੱਗ ਅਤੇ ਮਿੱਟੀ, ਇਹ ਸਥੂਲ ਪੰਜ ਤੱਤ ਨੇ। ਇਹਨਾਂ ਦੇ ਵਿੱਚੋਂ ਅੱਗੇ ਮਾਲਕ ਨੇ ਜਿਹੜੇ ਸੂਖਮ ਪੰਜ ਤੱਤ ਪੈਦਾ ਕੀਤੇ, ਉਹਨੂੰ ਵਿਦਵਾਨਾਂ ਨੇ ਮੰਨਿਆ ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ, ਜਿਹੜੇ ਪੰਜ ਵਿਸ਼ੇ ਨੇ। ਇਸ ਲਈ ਇਹ ਪੰਜੇ ਤੱਤ ਚਾਹੇ ਸਥੂਲ ਨੇ ਚਾਹੇ ਸੂਖਮ, ਇਹ ਪੈਦਾ ਕਿਹਨੇ ਕੀਤੇ ਨੇ? ਆਕਾਸ਼ ਕਿਹਨੇ ਬਣਾ ਕੇ ਖੜ੍ਹਾ ਕਰ ਦਿੱਤਾ? ਬਿਨ ਥੰਮਾ ਗਗਨ ਰਹਾਇਆ, ਨਾ ਕੋਈ ਥੰਮਲਾ ਦਿੱਤਾ, ਨਾ ਕੋਈ ਸਪੋਰਟ ਦਿੱਤੀ, ਨਾ ਕੋਈ ਨੀਹਾਂ ਡੂੰਘੀਆਂ ਪੁੱਟੀਆਂ ਉਹਦੀਆਂ, ਨਾ ਕਿਸੇ ਉਹਨੂੰ ਰੱਸੀਆਂ ਦੇ ਨਾਲ ਸੰਗਲਾਂ ਨਾਲ ਜਕੜਿਆ ਹੋਇਆ। ਇਹ ਮਾਲਕ ਦੇ ਹੁਕਮ ਦੇ ਨਾਲ ਹੀ ਆਕਾਸ਼ ਤੱਤ ਪੈਦਾ ਹੋ ਕਰਕੇ ਖੜ੍ਹਾ ਹੈ। ਦੂਸਰੇ ਨੰਬਰ 'ਤੇ ਹਵਾ ਕਿਸ ਨੇ ਬਣਾ ਦਿੱਤੀ ਹੈ? ਇਹ ਵੀ ਬਿਨਾਂ ਕੀਮਤ ਤੋਂ ਜਿਹੜੀ ਹਵਾ ਚੱਲਦੀ ਹੈ, ਅਤੇ ਇਹ ਪਰਮਾਤਮਾ ਵਾਹਿਗੁਰੂ ਦਾ ਬਣਾਇਆ ਹੋਇਆ ਅੰਸ਼ ਹੈ। ਤੀਸਰੇ ਨੰਬਰ 'ਤੇ ਜਿਹੜੀ ਅੱਗ ਹੈ, ਇਹ ਕਿਸ ਨੇ ਬਣਾਈ? ਸੂਰਜ ਅੱਗ ਦਾ ਗੋਲਾ ਬਣਾ ਕੇ ਕਿਹਨੇ ਚੜ੍ਹਾ ਦਿੱਤਾ, ਜਿਹਦੇ ਕੋਈ ਨੇੜੇ ਨਹੀਂ ਜਾ ਸਕਦਾ? ਇੰਨੇ ਕੋਹਾਂ ਤੋਂ, ਲੱਖਾਂ ਕੋਹਾਂ ਤੋਂ ਸਾਡੇ ਸਰੀਰਾਂ ਨੂੰ ਸਾੜ ਦਿੰਦਾ, ਉਹ ਬਣਾਇਆ ਕਿਸ ਨੇ? ਇੱਕ ਮਾਲਕ ਵਾਹਿਗੁਰੂ ਜੀ ਨੇ। ਇਸ ਤੋਂ ਬਾਅਦ ਪਾਣੀ ਦਾ ਜਿਹੜਾ ਅੰਸ਼ ਹੈ, ਦੇਖੋ 10 ਗੁਣਾ ਜ਼ਿਆਦਾ ਧਰਤੀ ਤੋਂ ਪਾਣੀ ਹੈ, ਇਹ ਪਾਣੀ ਕਿਹਨੇ ਬਣਾ ਦਿੱਤਾ? ਮਾਲਕ ਦੀ ਹੀ ਮੌਜ ਹੈ। ਧਰਤੀ ਜਿਹੜੀ ਪਾਣੀ ਦੇ ਵਿੱਚ ਖੜ੍ਹੀ ਕਰ ਦਿੱਤੀ, ਇੱਕ ਕਿਸੇ ਬਰਤਨ ਵਿੱਚ ਪਾਣੀ ਪਾ ਲਓ, ਵਿੱਚ ਮਿੱਟੀ ਦਾ ਢੇਲਾ ਮਿੱਟੀ ਦਾ ਡਲਾ ਰੱਖ ਦਿਓ, ਉਹ ਖਰ ਕੇ ਪਾਣੀ ਰੂਪੀ ਹੋ ਜਾਣਾ। ਦਸ ਗੁਣਾ ਜ਼ਿਆਦਾ ਧਰਤੀ ਤੋਂ ਪਾਣੀ, ਇਹ ਧਰਤੀ ਨੂੰ ਖਾਰ ਕੇ ਪਾਣੀ ਕਿਉਂ ਨਹੀਂ ਬਣਾ ਦਿੰਦਾ? ਸਮੁੰਦਰ ਘੁੰਮਦੇ, ਹਿੰਦ ਮਹਾਂਸਾਗਰ ਘੁੰਮਦੇ, ਬੱਦਲ ਹੋ ਕੇ ਘੁੰਮਦਾ, ਪਾਣੀ ਹੇਠਾਂ ਪਤਾਲ ਰੂਪ ਹੋ ਕੇ ਘੁੰਮੀ ਜਾਂਦਾ। ਇਹ ਸਾਰੀ ਧਰਤੀ ਉਹਦੇ ਹੁਕਮ ਦੇ ਵਿੱਚ ਖੜ੍ਹੀ ਹੈ। ਪੰਜੇ ਤੱਤ ਸਥੂਲ ਅਤੇ ਸੂਖਮ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ। ਫਿਰ ਜਿਹੜੀਆਂ ਪੰਜ ਇਹਦੇ ਅੰਦਰ ਜਿਹੜੀਆਂ ਧਾਤੂ ਅੰਸ਼ਾਂ ਨੇ, ਕਾਮ ਕ੍ਰੋਧ ਲੋਭ ਮੋਹੰਕਾਰ, ਇਹ ਵੀ ਜੀਵਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਹੀ ਪਾਈਆਂ ਹਨ।
ਜਨ ਨਾਨਕ ਸਤਿਗੁਰ ਮਿਲੇ ਆਪੇ।
ਸ਼ਬਦ ਦੀ ਸੰਪੂਰਨਤਾ ਕਰਦਿਆਂ ਅੰਤਲੀ ਪੰਕਤੀ ਵਿੱਚ ਸਾਹਿਬ ਦੇ ਬਚਨ ਹਨ, ਜਨ ਨਾਨਕ ਸਤਿਗੁਰ ਮਿਲੇ ਆਪੇ, ਜਿਨ੍ਹਾਂ ਨੂੰ ਉਹ ਮੇਰਾ ਹਰੀ ਪਰਮਾਤਮਾ ਵਾਹਿਗੁਰੂ ਪੂਰਨ ਸਤਿਗੁਰਾਂ ਦੇ ਨਾਲ ਆਪ ਹੀ ਮੇਲੇ ਮਿਲਾ ਦਿੰਦਾ। ਹੁਣ ਜੀਵ ਦੇ ਇਹ ਵੀ ਵੱਸ ਨਹੀਂ ਹੈ ਕਿ ਮੈਂ ਜਾ ਕੇ ਪੂਰੇ ਸਤਿਗੁਰਾਂ ਨੂੰ ਆਪਣੇ ਜ਼ੋਰ ਦੇ ਨਾਲ ਮਿਲ ਲਵਾਂ। ਇੱਥੇ ਕੋਈ ਜ਼ੋਰ ਨਹੀਂ ਚੱਲਦਾ, ਇੱਥੇ ਤਾਂ ਬੇਨਤੀਆਂ ਨੇ, ਅਰਦਾਸਾਂ ਨੇ। ਕਿੰਨੇ ਬੰਦੇ ਅਸੀਂ ਪੂਰੇ ਗੁਰੂ ਦੀ ਢੂੰਡ ਕਰਦੇ ਕਰਦੇ ਦੇਹਧਾਰੀਆਂ ਵੱਲ ਤੁਰ ਪੈਂਦੇ, ਕਿੰਨੇ ਡੇਰੇਵਾਦ ਨਾਲ ਜੁੜ ਚੁੱਕੇ, ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ, ਸੱਚਾ ਸਤਿਗੁਰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਇਹਦਾ ਕਾਰਨ ਕਿ ਬੰਦੇ ਨੇ ਆਪਣੀ ਸਿਆਣਪ ਨਹੀਂ ਛੱਡੀ। ਬੰਦਾ ਕਹਿੰਦਾ ਮੈਂ ਕੀ ਭੁੱਲਿਆ ਹੋਇਆ, ਮੈਂ ਬਹੁਤ ਵਿਦਵਾਨ ਹਾਂ, ਮੈਂ ਬਹੁਤ ਪੜ੍ਹਿਆ ਲਿਖਿਆ ਹਾਂ, ਮੇਰੇ ਕੋਲ ਇੰਨੀ ਵਿੱਦਿਆ, ਮੇਰੇ ਵਰਗਾ ਕੌਣ ਸਿਆਣਾ ਹੋਵੇਗਾ। ਇੱਥੇ ਤਾਂ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਮਾਲਕ ਨਾਲ ਸਿਆਣਪਾਂ ਨਹੀਂ ਚੱਲਦੀਆਂ। ਛੱਡ ਦੋ ਸਿਆਣਪਾਂ, ਚਤਰਾਈਆਂ ਜਿਹੜੀਆਂ ਆਪਣੀਆਂ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ, ਇਹ ਮਾਲਕ ਦੇ ਦਰ 'ਤੇ ਕੰਮ ਨਹੀਂ ਆਉਂਦੀਆਂ। ਇੱਥੇ ਤਾਂ ਛੱਡ ਕਰਕੇ ਸਾਰੀਆਂ ਸਿਆਣਪਾਂ ਗੁਰੂ ਦੇ ਦਰ ਦਾ ਲਾਲਾ ਗੋਲਾ ਸੇਵਕ ਬਣ ਜਾ, ਦਾਸ ਬਣ ਜਾ, ਫਿਰ ਤੈਨੂੰ ਪੂਰੇ ਸਤਿਗੁਰੂ ਨਾਲ ਪਰਮਾਤਮਾ ਮੇਲ ਦੇਵੇਗਾ। ਨਹੀਂ ਤਾਂ ਕੱਚੇ ਪਿੱਲਿਆਂ ਦੇ ਐਵੇਂ ਦੇਹਧਾਰੀਆਂ ਦੇ ਚੇਲੇ ਬਣ ਕਰਕੇ ਸਭ ਕੁਝ ਹੀ ਬੰਦੇ ਲੁਟਾ ਬੈਠਦੇ, ਬਾਅਦ ਵਿੱਚ ਰੋਂਦੇ ਨੇ, ਫਿਰ ਬਣਦਾ ਕੱਖ ਨਹੀਂ ਹੈ। ਮਨੁੱਖਾ ਸਰੀਰ ਬੜਾ ਅਮੋਲਕ ਮਿਲਿਆ ਹੈ, ਪੂਰੇ ਸਤਿਗੁਰਾਂ ਦੇ ਨਾਲ ਆ ਕਰਕੇ ਮਿਲਣ ਵਾਸਤੇ ਬੇਨਤੀ ਕਰੀਏ। ਜਨ ਨਾਨਕ ਸਤਿਗੁਰ ਮੇਲੇ ਆਪੇ, ਜਿਨ੍ਹਾਂ ਨੂੰ ਉਹ ਹਰੀ ਪਰਮਾਤਮਾ ਤਰਸ ਕਰਕੇ, ਜਿਨ੍ਹਾਂ 'ਤੇ ਰਹਿਮਤ ਆਪਣੀ ਬਖਸ਼ਿਸ਼ ਕਰਕੇ ਪੂਰਿਆਂ ਸਤਿਗੁਰਾਂ ਦੇ ਮੇਲ ਵਿੱਚ ਮਿਲਾ ਦਿੰਦਾ, ਸੰਗਤ ਵਿੱਚ ਮਿਲਾ ਦਿੰਦਾ ਹੈ।
ਹਰ ਆਪੇ ਝਗੜ ਚੁਕਾਵੇ।
ਉਹਨਾਂ ਦੇ ਅੰਦਰੋਂ ਜਿਹੜੇ ਝਗੜੇ ਨੇ, ਕਦੇ ਕਾਮ ਦਾ ਝਗੜਾ, ਕਦੇ ਕ੍ਰੋਧ ਦਾ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ ਦਾ ਝਗੜਾ ਹੈ, ਇਹ ਪੰਜੇ ਮਨੁੱਖ ਨੂੰ ਸਦਾ ਲਈ ਕਲੇਸ਼ਾਂ ਦੇ ਵਿੱਚ ਹੀ ਰੱਖਦੇ ਨੇ, ਕਦੇ ਨਹੀਂ ਇਹ ਜੀਵ ਨੂੰ ਸੁੱਖ ਦਾ ਸਾਹ ਲੈਣ ਦਿੰਦੇ। ਇਹ ਝਗੜਾ ਹਰੀ ਪਰਮਾਤਮਾ ਆਪ ਹੀ ਉਹਨਾਂ ਪਿਆਰਿਆਂ ਦਾ ਚੁੱਕ ਦਿੰਦਾ। ਜੇ ਕੋਈ ਕਹੇ ਵੀ ਇਹ ਪੰਜੇ ਜਿਹੜੀਆਂ ਅੰਦਰ ਸਾਡੇ ਅੰਸਾਂ ਰੱਖੀਆਂ ਹੋਈਆਂ, ਤਾਂ ਇਹ ਕਿਵੇਂ ਚੁੱਕੀਆਂ ਜਾਂਦੀਆਂ ਨੇ? ਜਿਵੇਂ ਸਾਡਾ ਹਿਰਦਾ ਇੱਕ ਹੈ, ਇਹਦੇ ਅੰਦਰ ਇੱਕੋ ਚੀਜ਼ ਸਮਾਉਣੀ ਹੈ, ਜਾਂ ਤਾਂ ਉਹਦੇ ਵਿੱਚ ਨਾਮ ਹੋਵੇਗਾ ਜਾਂ ਹੰਗਤਾ ਹੋਵੇਗੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਇਸੇ ਪ੍ਰਕਾਰ ਜਿਹੜੇ ਸਾਡੇ ਅੰਦਰ ਇਹ ਪੰਜ ਵਿਕਾਰ ਨੇ, ਜਾਂ ਤਾਂ ਉੱਥੇ ਵਿਕਾਰ ਹੋਣਗੇ ਅੰਦਰ ਜੀਵ ਦੇ, ਜੇ ਭਗਤੀ ਤੋਂ ਸੱਖਣਾ ਹੈ। ਜਦੋਂ ਭਗਤੀ ਕਰਦਾ ਤਾਂ ਫਿਰ ਉਹ ਵਿਕਾਰਾਂ ਦੀ ਜਗ੍ਹਾ ਦੈਵੀ ਗੁਣ ਆ ਜਾਂਦੇ ਨੇ। ਸਿਮਰਨ ਕਰਦਿਆਂ ਕਰਦਿਆਂ ਕਾਮ ਦਾ ਅਭਾਵ ਹੋ ਜਾਂਦਾ, ਕਾਮ ਦੀ ਜਗ੍ਹਾ ਅੰਦਰ ਵਸਤੂ ਵਿਚਾਰ ਆ ਜਾਂਦੀ ਹੈ। ਕਾਮ ਅੰਦਰੋਂ ਜਿਹੜਾ ਹੈ ਅਸੰਗ ਹੋ ਗਿਆ, ਜੀਵ ਦਾ ਸਾਥ ਛੱਡ ਗਿਆ, ਚੰਗੀ ਜਿਹੜੀ ਵਸਤੂ ਵਿਚਾਰ ਅੰਦਰ ਆ ਕੇ ਸਮਾ ਗਈ। ਦੂਸਰੇ ਨੰਬਰ 'ਤੇ ਸਿਮਰਨ ਕਰਨ ਵਾਲਾ ਕ੍ਰੋਧ ਨੂੰ ਅੰਦਰੋਂ ਖਤਮ ਕਰ ਦਿੰਦਾ, ਕ੍ਰੋਧ ਦੀ ਵਾਸ਼ਨਾ ਹੀ ਖਤਮ ਹੋ ਜਾਂਦੀ, ਕ੍ਰੋਧ ਦੀ ਜਗ੍ਹਾ 'ਤੇ ਉਸ ਦੇ ਅੰਦਰ ਜਿਹੜੀ ਹੈ ਸ਼ਾਂਤੀ ਆ ਜਾਂਦੀ ਹੈ। ਬੜਾ ਸ਼ਾਂਤ ਹੁੰਦਾ ਸਿਮਰਨ ਕਰਨ ਵਾਲਾ ਜੁੜਿਆ ਹੋਇਆ, ਕਦੇ ਮਿਲ ਜਾਵੇ ਐਸੀ ਰੰਗੀ ਹੋਈ ਰੂਹ ਤਾਂ ਸਾਡਾ ਮਨ ਵੀ ਉੱਥੇ ਸ਼ਾਂਤ ਹੋ ਜਾਂਦਾ। ਤੀਸਰੇ ਨੰਬਰ 'ਤੇ ਜਿਹੜਾ ਅੰਦਰ ਸਾਡੇ ਲੋਭ ਹੈ, ਇਹ ਸਿਮਰਨ ਕਰਨ ਵਾਲਾ ਲੋਭ ਨੂੰ ਖਤਮ ਕਰ ਦਿੰਦਾ, ਅੰਦਰ ਸੰਤੋਖ ਆ ਜਾਂਦਾ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਤਿੰਨ ਚਲੇ ਗਏ ਅਤੇ ਤਿੰਨ ਨਵੇਂ ਆ ਗਏ। ਅਤੇ ਇਸ ਪ੍ਰਕਾਰ ਚੌਥੇ ਨੰਬਰ 'ਤੇ ਕਾਮ, ਕ੍ਰੋਧ, ਲੋਭ ਅਤੇ ਜਿਹੜਾ ਮੋਹ ਹੈ, ਜਿੱਥੇ ਮੋਹ ਹੈ ਅਤੇ ਉੱਥੇ ਗਿਆਨ ਨਹੀਂ ਹੋਵੇਗਾ। ਸਿਮਰਨ ਕਰਦਿਆਂ, ਮਾਲਕ ਦੀ ਭਗਤੀ ਕਰਦਿਆਂ ਅੰਦਰੋਂ ਜਦੋਂ ਮੋਹ ਦਾ ਅਭਾਵ ਹੋ ਜਾਂਦਾ, ਉੱਥੇ ਵਿਵੇਕ ਆ ਜਾਂਦਾ ਹੈ। ਦੋ ਤੋਂ ਇੱਕ ਨੂੰ ਇੱਕ ਕਰਨ ਦੀ ਜਿਹੜੀ ਵਿਚਾਰ ਅੰਦਰ ਆ ਜਾਂਦੀ, ਜੀਵ ਈਸ਼ਕੀ ਏਕਤਾ ਕੋ ਗਿਆਨ ਕਹੀਏ ਹੈ, ਐਸਾ ਗਿਆਨ ਅੰਦਰ ਆ ਗਿਆ, ਮੋਹ ਚਲਿਆ ਗਿਆ। ਪੰਜਵੇਂ ਨੰਬਰ 'ਤੇ ਜਿਹੜਾ ਸਾਡੇ ਅੰਦਰ ਹੰਕਾਰ ਬੋਲਦਾ, ਚਾਹੇ ਸੂਖਮ ਚਾਹੇ ਸਥੂਲ ਰੂਪ ਦੇ ਵਿੱਚ ਹੈ, ਸਿਮਰਨ ਕਰਨ ਨਾਲ ਹੰਕਾਰ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ, ਇਸ ਦੀ ਜਗ੍ਹਾ 'ਤੇ ਅੰਦਰ ਨਿਮਰਤਾ ਆ ਜਾਂਦੀ ਹੈ। ਹੁਣ ਦੇਖੋ ਝਗੜਾ ਕਿੱਥੇ ਹੁੰਦਾ, ਜਿੱਥੇ ਪੰਜ ਵਿਕਾਰ ਹੋਣਗੇ। ਜਿੱਥੇ ਇਹ ਪੰਜ ਦੈਵੀ ਗੁਣ ਜੀਵ ਦੇ ਅੰਦਰ ਆ ਗਏ, ਉੱਥੇ ਝਗੜਾ ਕੀ ਹੋਣਾ ਹੈ। ਇਹ ਦੈਵੀ ਗੁਣ ਕਿੱਥੋਂ ਮਿਲਣਗੇ, ਇਹ ਗੁਰੂ ਦੀ ਸੰਗਤ ਵਿੱਚੋਂ ਮਿਲਣਗੇ। ਗੁਰੂ ਦੀ ਸੰਗਤ ਕਿਸ ਨੂੰ ਮਿਲੇਗੀ, ਜਿਹੜਾ ਮਾਲਕ ਦੇ ਅੱਗੇ ਬੇਨਤੀ ਕਰੇਗਾ, ਮਾਲਕ ਦੇ ਮਨ ਵਿੱਚ ਤਰਸ ਆਵੇਗਾ ਅਤੇ ਪੂਰੇ ਗੁਰੂ ਦੀ ਸੰਗਤ ਦੇ ਦੇਵੇਗਾ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸੰਗਤ ਨਾਲ ਮੇਰੇ ਮਾਲਕ ਨੇ ਜੋੜ ਦਿੱਤਾ, ਉਹਨਾਂ ਦੇ ਸਾਰੇ ਹੀ ਝਗੜੇ ਚੁਕਾ ਦਿੱਤੇ। ਚਾਹੇ ਇਹ ਵਿਕਾਰਾਂ ਦੇ ਝਗੜੇ ਲੈ ਲਓ, ਬਹੁਤ ਵੱਡਾ ਝਗੜਾ ਸਾਡੇ ਗਲ ਪਿਆ ਹੋਇਆ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ, ਦੇਸ ਲੰਮੈ, 84 ਲੱਖ ਜੂਨਾਂ ਭੋਗਣ ਦਾ ਵੀ ਝਗੜਾ ਹੈ। ਇਹ ਵੀ ਝਗੜਾ ਸਤਿਗੁਰੂ ਪਾਤਸ਼ਾਹ ਚੁੱਕ ਦਿੰਦੇ ਹਨ। ਇਸ ਲਈ ਜੰਮਣ ਮਰਨ ਤੋਂ ਰਹਿਤ ਕਰਕੇ ਆਪਣੇ ਸਰੂਪ ਵਿੱਚ ਅਭੇਦਤਾ ਦੇ ਦਿੰਦੇ ਹਨ। ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਗਿਆਨ ਭਰਪੂਰ ਚੌਥੇ ਪਾਤਸ਼ਾਹ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਸਾਨੂੰ ਬਖਸ਼ਿਸ਼ ਕੀਤਾ। ਆਪਾਂ ਸਮੁੱਚੀਆਂ ਸੰਗਤਾਂ ਨੇ ਜੁੜ ਮਿਲ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣਾ ਕੀਤੀ ਹੈ। ਤੁਸ਼ ਜਿਹੀ ਬੁੱਧੀ ਹੋਣ ਦੇ ਸਦਕਾ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਪ ਸਮੁੱਚੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਰੋਮ ਰੋਮ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਆਪ ਹੀ ਗੁਰਮਤਿ ਦੀ ਵਿਚਾਰ, ਸ਼ਬਦ ਦੀ ਵਿਚਾਰ ਆਪ ਹੀ ਕਰਵਾਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਵਿਸਰਾਮ ਦੇਈਏ ਜੀ।
ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।